6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM, वॉइस ऑफ कम्युनिटी। फॉर मोर डिटेल्स विजिट eawaz.com।
द बिगेस्ट साउथ एशियन मीडिया ग्रुप, वाई मीडिया।
वाई मीडिया।
Why Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group. Why Media?
Why Media?
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
Good morning everyone and a very warm welcome to you all. Main Aman swagat karde haan toda saryan da Y Media Group di peshkash South Asian Pulse Prime Time de vich. Y Media ne bonda toda saath satto din. Agar tusi ghar ho ta tusi TV channel Y dekh sakde ho. Tej duniya diyan taza khabran leke assi tode layi hazir ho jande haan sade weekly akhbar mid week de vich. Online tusi sade naal jud sakde ho southasiandaily.com ton ya tusi sanu sade social media platforms te vi zarur follow kar sakde ho. ਫੇਸਬੁੱਕ ਤੇ ਆਪਾਂ ਵਾਈ ਮੀਡੀਆ ਕੈਨੇਡਾ, ਯੂਟਿਊਬ ਤੇ ਆਪਾਂ ਵਾਈ ਮੀਡੀਆ, ਟਵਿੱਟਰ ਤੇ ਆਪਾਂ ਵਾਈ ਮੀਡੀਆ ਗਰੁੱਪ ਤੇ ਇੰਸਟਾਗ੍ਰਾਮ ਤੇ ਆਪਾਂ ਵਾਈ ਮੀਡੀਆ ਅੰਡਰਸਕੋਰ ਗਰੁੱਪ ਦੇ ਨਾਮ ਤੋਂ ਆ। ਸਾਡੀਆਂ ਸਾਰੀਆਂ ਸੇਵਾਵਾਂ ਨੂੰ ਅਗਰ ਤੁਸੀਂ ਇੱਕੋ ਜਗ੍ਹਾ ਐਕਸੈਸ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਡਾਊਨਲੋਡ ਕਰੋ ਸਾਡਾ ਵਾਈ ਮੀਡੀਆ ਟੀਵੀ ਐਪ। ਆਪਣੇ ਪ੍ਰੋਡਕਟ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਐਟ 416-475-5000 ਤੇ ਤੁਸੀਂ ਕਾਲ ਕਰਕੇ ਐਡਵਰਟਾਈਜ਼ਮੈਂਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ। ਵਾਈ ਮੀਡੀਆ ਗਰੁੱਪ ਲੈ ਕੇ ਆਉਂਦਾ ਟਾਈਮਲੀ ਔਥੈਂਟਿਕ ਨਿਊਜ਼ ਅਪਡੇਟ ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ ਦੇ ਵਿੱਚ ਫਰਮ ਜੀਟੀਏ ਕੈਨੇਡਾ, ਇੰਡੀਆ, ਪਾਕਿਸਤਾਨ ਐਂਡ ਆਲ ਅਰਾਊਂਡ ਦਾ ਵਰਲਡ। ਇਸ ਲਈ ਤੁਸੀਂ ਜੁੜੇ ਰਹੋ ਵਾਈ ਮੀਡੀਆ ਦੇ ਪਲੇਟਫਾਰਮਸ ਦੇ ਨਾਲ। ਵਾਈ ਮੀਡੀਆ ਦੇ ਮੇਨ ਸਪਾਂਸਰਸ ਹਨ ਉਪਿੰਦਰ ਅਵਸਥੀ ਜੀ, ਇਹ ਸਾਰੇ ਬ੍ਰਾਂਚ ਦੇ ਗੈਸ ਸਟੇਸ਼ਨ ਲੈ ਕੇ ਆਏ ਨੇ ਤੁਹਾਡੇ ਲਈ, ਇਨ ਐਂਡ ਅਰਾਊਂਡ ਜੀਟੀਏ ਨੇ ਇਹ, ਇਹਨਾਂ ਦਾ ਬਜਟ 2 million to 15 million। ਅਗਰ ਇਹਨਾਂ ਗੈਸ ਸਟੇਸ਼ਨ ਬਾਰੇ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਕੰਟੈਕਟ ਕਰ ਸਕਦੇ ਹੋ ਉਪਿੰਦਰ ਅਵਸਥੀ ਜੀ ਨੂੰ ਐਟ 6473028589 ਤੇ। ਡੀ ਰੋਜ਼ ਇੰਡੀਆ ਲਾਅ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਅਗਰ ਇੰਡੀਆ ਦੇ ਵਿੱਚ ਤੁਹਾਡੇ ਕੋਈ ਵੀ ਲੀਗਲ ਪ੍ਰੋਬਲਮਸ ਨੇ, ਫੈਮਿਲੀ ਡਿਸਪਿਊਟ ਹੈ, ਪ੍ਰੋਪਰਟੀ ਡਿਸਪਿਊਟਸ ਨੇ, ਲੈਂਡ ਲਾਅ ਟੈਨੈਂਟ ਇਸ਼ੂਜ਼ ਨੇ ਤੁਹਾਡੇ, ਤੁਸੀਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 416-780-8080 ਜਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ। ਇਹ ਲੋਕੇਟਡ ਨੇ 1280 ਫਿੰਚ ਐਵਨਿਊ ਵੈਸਟ, ਮੇਜਰ ਇੰਟਰਸੈਕਸ਼ਨ ਇਹਨਾਂ ਹੈਗਾ ਕੀਲ ਸਟਰੀਟ ਐਂਡ ਫਿੰਚ ਐਵਨਿਊ ਵੈਸਟ, ਜ਼ਰੂਰ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਆਈ ਹੋਪ ਬ੍ਰਾਂਟਨ ਫੋਰਟਨ ਐਂਡ ਸਟੀਲਜ਼ ਇਹ ਲੈ ਕੇ ਆਏ ਨੇ ਬਹੁਤ ਹੀ ਅਮੇਜ਼ਿੰਗ ਹੋਲੀਡੇ ਮੈਨਿਊ ਜਿਸ ਵਿੱਚ ਔਸਮ ਸੀਜ਼ਨਲ ਫਲੇਵਰਸ ਨੇ। ਮੰਡੇ ਟੂ ਥਰਸਡੇ ਤਾਂ ਇਹ ਓਪਨ ਹੁੰਦੇ ਨੇ 7 AM to 9 PM, ਬਟ ਅੱਜ ਫਰਾਈਡੇ ਤੋਂ ਸੰਡੇ ਤੱਕ ਇਹ ਓਪਨ ਹੋਣਗੇ, ਫਰਾਈਡੇ 7 AM to Sunday 9 PM। ਤਾਂ ਤੁਸੀਂ ਅਗਰ ਸੁਬਹਾ 5 ਵਜੇ ਜਾਣਾ ਚਾਹੁੰਦੇ ਹੋ ਜਾਂ ਰਾਤ ਨੂੰ ਕਿਸੇ ਵੀ ਟਾਈਮ, ਜ਼ਰੂਰ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਆਪਣੇ ਫਰੈਂਡਸ ਐਂਡ ਫੈਮਿਲੀ ਨਾਲ ਫੋਰ ਔਸਮ ਸੀਜ਼ਨਲ ਫਲੇਵਰਸ। ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਮੇਜਰ ਇੰਟਰਸੈਕਸ਼ਨ ਦਾ ਹੈਗਾ ਹਾਈਵੇ ਫੋਰਟਨ ਐਂਡ ਸਟੀਲਸ ਐਵਨਿਊ, 50 Biscayne Crescent, ਬ੍ਰਾਂਟਨ। ਜਾਂ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ ਐਟ 905-459-4467 ਤੇ। ਲੈਰੀਮਾਰਜ ਲਗਜ਼ਰੀ ਮੈਂਸ ਵੀਅਰ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਕਸਟਮਰ ਸੂਟਿੰਗ ਸ਼ਰਟਿੰਗ ਬਣਵਾਉਣਾ ਚਾਹੁੰਦੇ ਹੋ, ਕਾਰਪੋਰੇਟ ਸੂਟ, ਵੈਡਿੰਗ ਸੂਟ ਬਣਵਾਉਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਐਟ 416-747-5274 ਤੇ। ਜਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਐਟ ਯੂਨਿਟ A28-180 ਕੁਈਨਸ ਪਲੇਟ ਡਰਾਈਵ, ਈਟੋਬੀਕੋ, ਮੇਜਰ ਇੰਟਰਸੈਕਸ਼ਨ ਹਾਈਵੇ 27 ਐਂਡ ਰੈਕਸਡੇਲ। ਅਗਰ ਤੁਸੀਂ ਜੋਬ ਲੱਭ ਰਹੇ ਹੋ ਤਾਂ ਤੁਸੀਂ ਸਬਜ਼ੀ ਮੰਡੀ ਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ। ਇਹ ਲੱਭ ਰਹੇ ਨੇ ਕਿਚਨ ਹੈਲਪਰ, ਕੈਸ਼ੀਅਰ ਐਂਡ ਸਟਾਕਿੰਗ ਸਟਾਫ, ਇਹ ਆਪਣੀ ਨਵੀਂ ਲੋਕੇਸ਼ਨ ਦੇ ਲਈ ਲੱਭ ਰਹੇ ਨੇ ਹੈਲਪਰ, ਜ਼ਰੂਰ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਐਟ 905-450-9996 ਤੇ ਅਗਰ ਤੁਸੀਂ ਜੋਬ ਲੱਭ ਰਹੇ ਹੋ। ਤੇ ਇਹਦੇ ਨਾਲ ਹੀ ਮੈਂ ਜ਼ਰੂਰ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੀ ਹਾਂ ਕਿ ਤੁਹਾਡੇ ਲਈ ਫੋਨ ਡੀਲਸ ਦੀਆਂ ਅਮੇਜ਼ਿੰਗ ਡੀਲਸ ਬਾਰੇ ਜਾਣਕਾਰੀ ਦੇਣ ਦੇ ਲਈ ਆਪਣੇ ਨਾਲ ਮੁਬਾਰਕ ਜੀ ਜੁੜ ਚੁੱਕੇ ਨੇ। ਫੋਨ ਡੀਲਸ ਬਾਰੇ ਜ਼ਰੂਰ ਤੁਹਾਨੂੰ ਉਹ ਵੀ ਹੋਰ ਡੀਟੇਲਸ ਦੇਣਗੇ, ਉਹਨਾਂ ਦਾ ਮੈਂ ਜ਼ਰੂਰ ਸਵਾਗਤ ਕਰਨਾ ਚਾਹੂੰਗੀ। ਵੈਲਕਮ ਟੂ ਦਾ ਸ਼ੋਅ ਮੁਬਾਰਕ ਜੀ।
ਥੈਂਕ ਯੂ ਵੈਰੀ ਮਚ ਅਮਨ ਜੀ, ਕੀ ਹਾਲ ਜੀ ਤੁਹਾਡਾ? ਠੀਕ ਠਾਕ ਜੀ?
ਜੀ ਬਿਲਕੁਲ ਠੀਕ ਠਾਕ ਮੁਬਾਰਕ ਜੀ। ਐਂਡ ਤੁਸੀਂ ਅੱਜ ਕੀ ਡੀਲਸ ਜੋ ਸਪੈਸ਼ਲ ਡੀਲਸ ਨੇ ਆਪਣੇ ਲਿਸਨਰਸ ਲਈ ਲੈ ਕੇ ਆਏ ਹੋ?
ਜੀ ਅਮਨ ਜੀ, ਸਭ ਤੋਂ ਪਹਿਲੇ ਸਭੀ ਲਿਸਨਰ ਨੂੰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ, ਔਰ ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਕਿ ਸਾਡੇ ਕੋਲ ਬਾਕਸਿੰਗ ਵੀਕ ਜਿਹੜੀ ਸੀ ਉਹ ਸੇਲ ਸਟਿਲ ਐਕਸਟੈਂਡ ਹੋਈ ਆ, ਕਾਫੀ ਸਾਰੇ ਜਿਹੜੀ ਪ੍ਰਮੋਸ਼ਨ ਜਿਹੜੀਆਂ ਬਾਕਸਿੰਗ ਵੀਕ ਤੇ ਸਟਿਲ ਸਾਡੇ ਕੋਲ ਅਵੇਲੇਬਲ ਨੇ, ਤੇ ਕਸਟਮਰ ਅਗਰ ਸਟਿਲ ਵੇਟ ਕਰ ਰਹੇ ਨੇ ਜਾਂ ਉਹਨਾਂ ਕੋਲ ਟਾਈਮ ਨਹੀਂ ਸੀ ਮਿਲਿਆ ਤੇ ਸਟਿਲ ਸਾਡੇ ਕੋਲ ਆ ਸਕਦੇ ਨੇ, ਔਰ ਸੇਮ ਜਿਹੜੀ ਬਾਕਸਿੰਗ ਵੀਕ ਤੇ ਪ੍ਰਮੋਸ਼ਨ ਹਨ ਉਹਨਾਂ ਦਾ ਫਾਇਦਾ ਉਠਾ ਸਕਦੇ ਨੇ। ਉਹਦੇ ਵਿੱਚ ਮੈਂ ਕੁਝ ਚੀਜ਼ਾਂ ਦੱਸਣਾ ਚਾਹਾਂਗਾ, ਜਿਸ ਤਰ੍ਹਾਂ 50 GB ਅਨਲਿਮਿਟਡ ਦਾ ਡਾਟਾ ਜਿਹੜਾ ਵਾ ਸਾਡੇ ਕੋਲ ਸਟਿਲ ਅਵੇਲੇਬਲ ਆ, ਸਾਡੇ ਕੋਲ ਲੈ ਸਕਦੇ ਨੇ, ਔਰ ਕੈਨੇਡਾ US ਦੇ ਵਿੱਚ ਜਿਹੜਾ 100 GB ਡਾਟਾ ਦੋਨਾਂ ਸਾਈਡਾਂ ਤੁਸੀਂ ਯੂਜ਼ ਕਰ ਸਕਦੇ ਹੋ, ਉਹ ਵੀ ਸਾਡੇ ਕੋਲ ਅਵੇਲੇਬਲ ਆ। ਤੇ ਸਾਡੇ ਕੋਲ ਜਿਸ ਤਰ੍ਹਾਂ ਤੁਸੀਂ ਫਸਟ ਲਾਈਨ ਜਿਹੜੀ ਆ ਉਹ 75 ਦੀ ਆ, ਔਰ ਟ੍ਰੈਡੀਸ਼ਨਲ ਲਾਈਨ ਜਿਹੜੀ ਆ 45 ਦੀ ਆ, ਔਰ ਤੁਸੀਂ ਕੈਨੇਡਾ US ਲੈਣਾ $10 ਤੁਸੀਂ ਐਡ ਕਰ ਸਕਦੇ ਜੇ ਤੁਸੀਂ ਦੋਨਾਂ ਸਾਈਡਾਂ ਤੇ ਕੈਨੇਡਾ US ਰੋਮਿੰਗ ਕਾਲਿੰਗ, ਔਰ ਤੁਸੀਂ ਦੋਨਾਂ ਸਾਈਡ ਟੈਕਸਟਿੰਗ ਵਗੈਰਾ ਫ੍ਰੀ ਕਰ ਸਕਦੇ ਜੇ। ਔਰ ਇਹਦੇ ਤੇ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਕੈਨੇਡਾ ਤੁਸੀਂ ਯੂਜ਼ ਕਰਨਾ ਵਾ, ਔਰ ਜ਼ਿਆਦਾ 50 GB ਤੋਂ ਵੀ ਜ਼ਿਆਦਾ ਯੂਜ਼ ਕਰਨਾ, ਸਿਰਫ ਔਰ ਸਿਰਫ $5 ਐਡ ਕਰਕੇ ਡਾਟਾ ਤੁਸੀਂ ਡਬਲ ਕਰ ਸਕਦੇ ਜੇ ਆਪਣਾ, ਯਾਨੀ 50 to 100 GB ਕਰ ਸਕਦੇ ਜੇ, ਯਾਨੀ $45 to $50 ਦੇ ਵਿੱਚ ਤੁਹਾਨੂੰ ਕੈਨੇਡਾ ਦੇ ਵਿੱਚ 100 GB ਮਿਲ ਸਕਦਾ ਵਾ ਇਹ ਟ੍ਰੈਡੀਸ਼ਨਲ ਲਾਈਨ ਤੇ। ਤੇ ਬਾਕੀ ਦੱਸਣ ਚਾਹਾਂਗਾ ਜਿਸ ਤਰ੍ਹਾਂ ਸਾਡੇ ਕੋਲ ਪ੍ਰੀਪੇਡ ਪਲਾਨ ਔਰ ਕੰਜ਼ਿਊਮਰ ਪਲਾਨ ਬਹੁਤ ਹੀ ਅੱਛੀ ਪ੍ਰਾਈਸਿਸ ਤੇ ਸਟਿਲ ਅਵੇਲੇਬਲ ਨੇ। ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਅਗਰ ਸਿੰਗਲ ਯੂਜ਼ਰ ਜੇ ਤੇ ਉਹਦੇ ਵਿੱਚ ਸਾਡੇ ਕੋਲ 45 ਦੇ ਵਿੱਚ 20 GB ਲੱਗਾ ਹੋਇਆ ਵਾ, ਔਰ ਤੁਸੀਂ ਅਨਲਿਮਿਟਡ ਕਾਲਿੰਗ ਕਰ ਸਕਦੇ ਜੇ ਕੈਨੇਡਾ US $45 ਪਲਾਨ ਚ, ਔਰ ਸਾਡੇ ਕੋਲ ਅਗਰ ਤੁਸੀਂ ਉਸ ਤੋਂ ਵੀ ਛੋਟੇ ਪਲਾਨ ਚਾਹੀਦੇ ਨੇ ਸਾਡੇ ਕੋਲ $30 ਵਿੱਚ 8 GB ਔਰ 40-10 GB ਡਾਟਾ ਇਸ ਟਾਈਮ ਅਵੇਲੇਬਲ ਆ ਸਿੰਗਲ ਯੂਜ਼ਰ ਵਾਸਤੇ। ਉਹਦੇ ਵਾਸਤੇ ਨਾ ਤੁਹਾਨੂੰ ਕੋਈ ਬਿਜ਼ਨਸ ਦੀ ਜ਼ਰੂਰਤ ਆ, ਨਾ ਹੀ ਕੋਈ ਇਸ ਤਰ੍ਹਾਂ ਦੀ HST ਦੀ ਜ਼ਰੂਰਤ ਆ। ਤੇ ਬਾਕੀ ਸਾਡੇ ਕੋਲ ਜਿਸ ਤਰ੍ਹਾਂ ਸਟੂਡੈਂਟ ਪਲਾਨ ਬਹੁਤ ਅੱਛੇ ਆਏ ਹੋਏ ਨੇ, ਸਟੂਡੈਂਟ ਪਲਾਨ ਦੇ ਵਿੱਚ ਜਿਹੜਾ ਕਿ $50 ਵਿੱਚ 20 GB 25 GB ਦਾ ਡਾਟਾ ਪਲੈਨ ਸਾਡੇ ਕੋਲ ਲੱਗਾ ਹੋਇਆ ਵਾ ਸਟਿਲ ਅਵੇਲੇਬਲ ਆ ਸਾਡੇ ਕੋਲ ਲੈ ਸਕਦੇ ਨੇ ਕਸਟਮਰ ਔਰ ਇਹ ਸਾਰੇ ਫੋਨ ਪਲੈਨ ਨੇ ਇਹਦੇ ਵਿੱਚ ਤੁਸੀਂ ਕੋਈ ਵੀ ਫੋਨ ਐਡ ਕਰ ਸਕਦੇ ਜੇ ਜਿਸ ਤਰ੍ਹਾਂ ਤੁਸੀਂ ਕੋਈ ਆਈਫੋਨ 13, 14 ਸੈਮਸੰਗ S22 ਸੀਰੀਜ਼ S21 ਸੀਰੀਜ਼ ਕੋਈ ਵੀ ਫੋਨ ਐਡ ਕਰਨਾ ਉਹਦੀ ਪ੍ਰਾਈਸ ਸੈਪਰੇਟ ਹੁੰਦੀ ਹੈ ਔਰ ਸਾਡੇ ਕੋਲ ਤਕਰੀਬਨ $5 ਤੋਂ ਸ਼ੁਰੂ ਹੋ ਰਹੇ ਨੇ ਇਸ ਟਾਈਮ ਜਿਹੜੀ ਪ੍ਰਮੋਸ਼ਨ ਬੋਕਸਿੰਗ ਵੀਕ ਦੀ ਉਹਦੇ ਵਿੱਚ ਸਾਡੇ ਕੋਲ ਸੈਮਸੰਗ S21 ਜਿਹੜਾ ਵਾ $5 ਦੇ ਵਿੱਚ ਲੱਗਾ ਹੋਇਆ ਵਾ ਤੁਸੀਂ ਕੋਈ ਵੀ ਪਲਾਨ ਲੈਂਦੇ ਜੋ ਇਸ ਲਈ $5 ਐਡ ਕਰਕੇ S21 FE ਲੈ ਸਕਦੇ ਜੇ ਔਰ ਇਸ ਤੋਂ ਇਲਾਵਾ S22 Ultra ਜਿਹੜਾ ਵਾ ਉਹ $25 ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ ਇਸ ਟਾਈਮ ਜਿਹੜਾ ਕਿ $50 ਵਿੱਚ ਹੁੰਦਾ ਸੀ ਤੇ ਮੇਰਾ ਦੱਸਣ ਦਾ ਮਕਸਦ ਹੈ ਕਿ ਬੋਕਸਿੰਗ ਵੀਕ ਸਾਡੇ ਕੋਲ ਸਟਿਲ ਪ੍ਰਮੋਸ਼ਨ ਹੈ ਅਗਰ ਕਸਟਮਰ ਨਹੀਂ ਪਹੁੰਚ ਸਕੇ ਔਰ ਸਾਡੇ ਕੋਲ ਇਸ ਵੀਕਐਂਡ ਤੇ ਵੀ ਆ ਸਕਦੇ ਨੇ ਔਰ ਸਾਡੇ ਕੋਲ ਹੋਮ ਇੰਟਰਨੈਟ ਬੈਲ ਦਾ ਬਹੁਤ ਅੱਛੀ ਪ੍ਰਾਈਸਿਸ ਤੇ ਲੱਗਾ ਹੋਇਆ ਵਾ ਉਹਦੇ ਵਿੱਚ $49 ਤੋਂ ਸ਼ੁਰੂ ਹੁੰਦਾ ਵਾ ਅਗਰ ਤੁਸੀਂ ਆਪਣਾ ਪੋਸਟ ਕੋਡ ਆਪਣਾ ਐਡਰੈਸ ਸ਼ੇਅਰ ਕਰ ਲਓ ਸਾਡੇ ਨਾਲ ਤੇ ਅਸੀਂ ਤੁਹਾਨੂੰ ਫੋਨ ਤੇ ਹੀ ਸਾਰਾ ਸੈਟਅਪ ਕਰਕੇ ਟੈਕਨੀਸ਼ੀਅਨ ਕਰ ਭੇਜ ਸਕਦੇ ਹਾਂ ਔਰ ਬਾਕੀ ਪ੍ਰੀਪੇਡ ਪਲਾਨ ਸਾਡੇ ਕੋਲ ਹੈ ਸਿਰਫ ਜਿਹਦੇ ਵਿੱਚ ਸਿਰਫ ਸਿਮ ਪ੍ਰੋਵਾਈਡ ਕਰਨੇ ਆ ਉਹਦੇ ਵਿੱਚ ਸਾਡੇ ਕੋਲ ਕਾਲਿੰਗ ਔਰ ਟੈਕਸਟਿੰਗ ਔਰ ਇਸ ਤੋਂ ਇਲਾਵਾ ਡਾਟਾ ਅਗਰ ਤੁਸੀਂ ਜ਼ਿਆਦਾ ਚਾਹੀਦਾ ਵਾ 3G, 4G ਸਾਰੇ ਸਾਡੇ ਕੋਲ ਅਵੇਲੇਬਲ ਨੇ ਜ਼ਰੂਰ ਉਹਦੇ ਵਾਸਤੇ ਸਾਨੂੰ ਕੰਟੈਕਟ ਕਰੋ ਔਰ ਇੱਕ ਵਾਰ ਦੱਸਣਾ ਚਾਹਾਂਗੇ ਸਰ ਸਟੂਡੈਂਟ ਪਲਾਨ ਜਿਹੜੇ ਨੇ ਉਹਦੇ ਵਾਸਤੇ ਸਾਨੂੰ ਤੁਹਾਡਾ ਕ੍ਰੈਡਿਟ ਵੀ ਨਹੀਂ ਚੈੱਕ ਹੁੰਦਾ ਉਹਦੇ ਲਈ ਤੁਹਾਡੀ ਸਿਰਫ ਔਰ ਸਿਰਫ ਸਟੂਡੈਂਟ ID ਅਗਰ ਤੁਹਾਡੇ ਕੋਲ ਹੈ ਵਾ ਤੇ ਤੁਸੀਂ ਉਹ ਪੋਸਟਪੇਡ ਪਲਾਨ ਲੈ ਸਕਦੇ ਜੇ ਤੇ ਇਹਨਾਂ ਸਾਰੀਆਂ ਸਰਵਿਸਿਸ ਵਾਸਤੇ ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈ 905-840-4540-4567 ਔਰ ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਯੂਨਿਟ 6 ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ ਅਗਰ ਤੁਸੀਂ ਬੋਵੇਡ ਤੇ ਟਰੈਵਲ ਕਰਦੇ ਜੇ ਕੈਨੇਡੀ ਤੋਂ ਫੋਰਨ ਬਾਅਦ ਵੈਸਟ ਜਾਂਦੇ ਹੋਏ ਫਰੈਸ਼ ਪੋਲਾ ਪਲਾਜ਼ਾ ਵਾ ਫੋਰਨ ਬਾਅਦ ਕੈਨੇਡੀ ਤੋਂ ਉਸ ਪਲਾਜ਼ੇ ਵਿੱਚ ਅਸੀਂ ਲੋਕੇਟਡ ਹਾਂ ਸੱਤੋ ਦਿਨ ਖੁੱਲ੍ਹੇ ਹੈ ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ ਤੇ 11-6 ਨੰਬਰ ਇੱਕ ਦਫ਼ਾ ਫਿਰ ਦੱਸਣਾ ਚਾਹਾਂਗਾ 905-840-4567 ਥੈਂਕ ਯੂ ਵੈਰੀ ਮਚ ਅਮਰਜੀਤ ਟਾਈਮ ਲੈਣ ਦਾ
ਜੀ ਬਿਲਕੁਲ ਥੈਂਕ ਯੂ ਸੋ ਮਚ ਮੁਬਾਰਕ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਮੈਂ ਵੀ ਲਿਸਨਰਸ ਨੂੰ ਜ਼ਰੂਰ ਇੱਕ ਵਾਰੀ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਅਗਰ ਉਹ ਵਾਇਰਲੈਸ ਪਲਾਨਸ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਨੇ ਜ਼ਰੂਰ ਮੁਬਾਰਕ ਜੀ ਨਾਲ ਗੱਲਬਾਤ ਕਰ ਸਕਦੇ ਨੇ ਵਾਇਰਲੈਸ ਲੈਣ ਤੋਂ ਉਹਨਾਂ ਦਾ ਨੰਬਰ ਹੈ 905-840-4567 ਤੇ ਥੈਂਕ ਯੂ ਸੋ ਮਚ ਮੁਬਾਰਕ ਜੀ
ਥੈਂਕ ਯੂ
ਜੀ ਬਿਲਕੁਲ ਅਗਰ ਤੁਹਾਡੇ ਤੋਂ ਸਾਡੇ ਕਿਸੇ ਵੀ ਸਪੋਂਸਰ ਦੀ ਕੋਈ ਵੀ ਜਾਣਕਾਰੀ ਮਿਸ ਹੋ ਜਾਂਦੀ ਹੈ ਤੁਸੀਂ ਸਾਡੇ ਨੰਬਰ 416-475-5000 ਤੇ ਕਾਲ ਕਰ ਸਕਦੇ ਹੋ 416-475-5000 ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਲੋਕਲ ਨੰਬਰ ਤੋਂ ਵੀ ਰੇਡੀਓ ਜ਼ਰੂਰ ਸੁਣ ਸਕਦੇ ਹੋ 647-910-5000 647-910-5000 ਤੇ ਤੁਸੀਂ ਡਾਇਲ ਕਰਕੇ ਰੇਡੀਓ ਸੁਣ ਸਕਦੇ ਹੋ ਇਹਦੇ ਨਾਲ ਹੀ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈਣ ਜਾ ਰਹੇ ਹਾਂ ਬ੍ਰੇਕ ਤੋਂ ਬਾਅਦ ਚੋਂ ਤੁਹਾਡੇ ਲਈ ਹਾਜ਼ਰ ਹੋ ਜਾਵਾਂਗੇ ਹੋਰ ਅਪਡੇਟਸ ਦੇ ਨਾਲ
ਖੁਸ਼ੀ ਹੋਵੇਗੀ ਕਿ ਭਾਰਤ ਵਿੱਚ ਆਪਣੀਆਂ ਕਾਨੂੰਨੀ ਸਮੱਸਿਆਵਾਂ ਹੱਲ ਕਰਨ ਦੇ ਲਈ ਚੰਗੇ ਵਕੀਲ ਦੀ ਭਾਲ ਵਿੱਚ ਤੁਹਾਨੂੰ ਹੁਣ ਉੱਥੇ ਜਾਣ ਦੀ ਲੋੜ ਨਹੀਂ ਤੁਸੀਂ ਕੈਨੇਡਾ ਵਿੱਚ ਰਹਿੰਦਿਆਂ ਭਾਰਤ ਵਿੱਚ ਆਪਣੀਆਂ ਕਾਨੂੰਨੀ ਸਮੱਸਿਆਵਾਂ ਦਾ ਹੱਲ ਪ੍ਰਾਪਤ ਕਰ ਸਕਦੇ ਹੋ ਤੁਸੀਂ ਕਿਸੇ ਵੀ ਕਿਸਮ ਦੇ ਜਾਇਦਾਦ ਵਿਵਾਦ ਮਕਾਨ ਮਾਲਕ ਕਿਰਾਏਦਾਰ ਦੀ ਸਮੱਸਿਆਵਾਂ ਵਸੀਅਤ ਸਕਸੈਸ਼ਨ ਸਰਟੀਫਿਕੇਟ ਅਡੋਪਸ਼ਨ ਤਲਾਕ ਘਰੇਲੂ ਹਿੰਸਾ ਟੈਕਸ ਰਿਫੰਡ ਆਦਿ ਬਾਰੇ ਸਲਾਹ ਕਰ ਸਕਦੇ ਹੋ ਇਸ ਲਈ ਡੀ ਰੋਜ਼ ਇੰਡੀਆ ਲਾਅ 1280 ਫਿੰਚ ਐਵਨਿਊ ਵੈਸਟ ਨਾਰਥ ਯੋਰਕ ਟੋਰਾਂਟੋ ਵਿਖੇ ਬਾਰ ਕਾਉਂਸਲ ਆਫ ਪੰਜਾਬ ਅਤੇ ਹਰਿਆਣਾ ਇੰਡੀਆ ਤੋਂ ਪ੍ਰਤਿਭਾਸ਼ਾਲੀ ਅਤੇ ਤਜਰਬੇਦਾਰ ਵਕੀਲ ਡਿੰਪਲ ਅਗਰਵਾਲ ਅਤੇ ਹਰਮਿੰਦਰ ਸਿਆਲ ਤੋਂ ਕਾਨੂੰਨੀ ਸਲਾਹ ਲੈਣ ਲਈ ਦੇਰ ਨਾ ਕਰੋ ਤੇ ਜਲਦੀ ਉਹਨਾਂ ਨੂੰ ਕਾਲ ਕਰੋ ਐਟ 416-780-8080 416-780-8080
ਬਿਰਿਆਨੀ ਐਂਡ ਬਾਰਬੀਕਿਊ ਤੇ ਤੁਹਾਡੇ ਲਈ ਹੋਲੀਡੇ ਸਪੈਸ਼ਲ ਆ ਗਿਆ ਹੈ ਲੰਚ ਤੇ ਪਾਓ 50% ਆਫ ਡਾਈਨ ਐਂਡ ਓਨਲੀ 11:30 AM ਟੂ 2 PM ਤੱਕ ਤੇ ਡਿਨਰ ਤੇ ਪਾਓ 25% ਆਫ Dine in and take out dono te December 22nd to Jan 2nd tak ina ba khana home spices naal banda hai te MSG add nahi karde aur jankari layi call karo 416-624-0999 te 416-624-0999 te ya fir visit karo biryaniandbarbecue.com te
This is Zuhair Sleek, the General Sales Manager at Pine View West Hyundai. Whether you need to service your Hyundai or buy a new one, Pine View West Hyundai will exceed your expectations. Don't buy your Hyundai until you visit us for great offers and rebate during the Hyundai Season to Cheers event. Order yours today and secure your rate with Hyundai's program protection. Get a free appraisal and a free Carfax for your used vehicle. Seize the day, buy a Hyundai at Prime View West Hyundai. Visit us at primeviewwest.ca.
If you're already an agent, to Om Financial ke nationally grown umbrella ke andar paye best training, fair compensation, enriching conferences, trips and incentives bhi. For more information, log on to omfinancial.com or call us at 1-888-OM-MY-MGA. The number again, 1-888-666-9642.
Om Financial, a company with a heart.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
वाई मीडिया ग्रुप ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ ਜਿੱਥੇ ਬੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਾਫੀ ਸਾਰੀਆਂ ਨਿਊਜ਼ ਸਾਡੇ ਇੱਥੇ ਕੈਨੇਡਾ ਤੋਂ ਤੁਹਾਡੇ ਨਾਲ ਨੇ ਔਰ ਦੂਸਰਾ ਅਸੀਂ ਦੱਸ ਦਈਏ ਕਿ ਜਿੱਥੇ ਕੈਨੇਡਾ ਤੋਂ ਇਲਾਵਾ ਅੰਤਰਰਾਸ਼ਟਰੀ ਜਗਤ ਤੋਂ ਖਬਰਾਂ ਨੇ ਅੱਜ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਮਰੀਕਾ ਦੇ ਵਿੱਚ ਸਪੀਕਰ ਦੀ ਇਲੈਕਸ਼ਨ ਨੂੰ ਲੈ ਕੇ ਜੋ ਕੁਝ ਹੋ ਰਿਹਾ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਕੈਨੇਡੀਅਨ ਪਲੇਅਰਸ ਦੀ ਸ਼ਾਨਦਾਰ ਗੋਲਡ ਮੈਡਲ ਦੇ ਵਿੱਚ ਜੋ ਪ੍ਰਦਰਸ਼ਨ ਹੋਇਆ ਵਰਲਡ ਜੂਨੀਅਰਸ ਦੇ ਵਿੱਚ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਬ੍ਰੋਨਜ਼ ਕਿਹਨੂੰ ਮਿਲਿਆ ਔਰ ਸਿਲਵਰ ਕਿਹਨੂੰ ਮਿਲਿਆ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੀ ਸ਼ੇਅਰ ਕਰਾਂਗੇ ਔਰ ਕ੍ਰਿਕਟ ਦੀ ਕੀ ਅਪਡੇਟ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਔਰ ਗੱਲ ਕਰਾਂਗੇ ਕੁਛ ਖਬਰਾਂ। ਅਨਇੰਪਲੋਇਮੈਂਟ ਸਾਡੀ ਇੱਥੇ ਬੜੀ ਨੰਬਰਸ ਬੜੇ ਥੱਲੇ ਆਏ ਨੇ, ਸੋ ਕਿੰਨੀਆਂ ਕੁ ਨਵੀਆਂ ਨੌਕਰੀਆਂ ਕ੍ਰੀਏਟ ਹੋਈਆਂ ਨੇ। ਹਾਲਾਂਕਿ ਐਮਾਜ਼ੋਨ ਦੀ ਕੱਲ੍ਹ ਵੱਡੀ ਖਬਰ ਆਈ ਸੀ ਕਿ 18,000 ਲੇ ਆਫ ਐਮਾਜ਼ੋਨ ਵੱਲੋਂ ਕੀਤੀਆਂ ਜਾ ਰਹੀਆਂ ਨੇ, ਬਟ ਅੱਜ ਚੰਗੀ ਖਬਰ ਐਜ਼ ਫਾਰ ਐਜ਼ ਅਨਇੰਪਲੋਇਮੈਂਟ ਨੰਬਰ ਇਜ਼ ਕੰਸਰਨਡ ਉਹ ਅੱਜ ਆਈ ਹੈਗੀ ਹੈ, ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਸੋ ਪੰਜਾਬ ਤੋਂ ਪੰਜਾਬ ਕੈਬਨਿਟ ਨੇ ਕੁਝ ਫੈਸਲੇ ਕੀਤੇ ਨੇ, ਇੰਡੀਅਨ ਪੰਜਾਬ ਦੀ ਗੱਲ ਕਰ ਰਹੇ ਹਾਂ, ਕੁਝ ਫੈਸਲੇ ਹੋਏ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਨਾਲ ਹੀ ਕੁਝ ਹੋਰ ਲੇਟੈਸਟ ਅਪਡੇਟ ਵੀ। ਅਮਨਜੀਤ ਤੁਹਾਡਾ ਕੀ ਹਾਲ ਹੈ, ਸਭ ਠੀਕ ਹੈ?
ਜੀ ਹਾਂਜੀ ਬਿਲਕੁਲ ਠੀਕ ਠਾਕ ਯੁਧਵੀਰ ਜੀ, ਐਂਡ ਫਰਾਈਡੇ ਹੈ, ਅੱਜ ਸੈਟਰਡੇ ਸੰਡੇ ਇਜ਼ ਕਮਿੰਗ। ਤੁਹਾਡੇ ਕੋਈ ਪਲਾਨਸ ਹੈਗੇ ਨੇ ਵੀਕਐਂਡ ਦੇ ਲਈ? ਅਗਰ ਤੁਸੀਂ ਕੋਈ ਨਵੀਂ ਸੀਰੀਜ਼ ਦੇਖਣੀ ਚਾਹੁੰਦੇ ਹੋ ਇਸ ਵੀਕਐਂਡ ਤੇ, ਤੁਸੀਂ ਪਲਾਨ ਕੀਤਾ ਹੋਇਆ ਕੁਝ ਸਪੈਸ਼ਲ ਵੀਕਐਂਡ ਦੇ ਲਈ?
ਗੁੱਡ ਕੁਐਸਚਨ। ਦੇਖੋ ਜੀ, ਸਭ ਤੋਂ ਪਹਿਲਾਂ ਤੇ ਫਰਾਈਡੇ ਵੀਕਐਂਡ ਹੈ ਤੇ ਫਿਰ ਪਹਿਲਾਂ ਤਾਂ ਖੁਦ ਖੇਲਾਂਗੇ ਸਪੋਰਟਸ, ਠੀਕ ਹੈ, ਥੋੜਾ ਜਿਹਾ ਬੈਡਮਿੰਟਨ ਖੇਲਾਂਗੇ ਐਜ਼ ਯੂਜ਼ੂਅਲ। ਸੋ ਉਹ ਪਲੈਨਿੰਗ ਹੈਗੀ ਹੈ, ਕੁਛ ਫਰੈਂਡਸ ਵਗੈਰਾ ਹੈਗੇ ਨੇ ਉਹਨਾਂ ਦੇ ਨਾਲ ਬੈਠਾਂਗੇ, ਕੁਛ ਗੱਪਸ਼ਪ ਲੱਗੇਗੀ ਇਸ ਵੀਕਐਂਡ ਦੇ ਉੱਤੇ। ਔਰ ਦੂਸਰਾ ਜਿਹੜਾ ਹੈ ਮੈਂ ਯਾਦ ਕਰਵਾ ਦੇਵਾਂ ਕਿ ਅੱਜ ਫਰਾਈਡੇ, ਕੱਲ੍ਹ ਸਾਡੇ ਫਾਰਮਰ ਆਈ ਜੀ ਕੋਲ ਵਿਜੇ ਪ੍ਰਤਾਪ ਸਾਹਿਬ ਦਾ ਜੋ ਇੰਟਰਵਿਊ ਕੀਤਾ ਸੀਗਾ, ਸੋ ਉਹ ਅੱਜ ਫਰਾਈਡੇ ਕੁਛ ਲੋਕ ਮਿਸ ਕਰ ਗਏ ਸੀ, ਉਹ ਅੱਜ ਫਰਾਈਡੇ ਸ਼ਾਮ 7:30 ਪਲੇ ਹੋਏਗਾ ਚੈਨਲ ਵਾਈ ਦੇ ਉੱਤੇ। ਸੋ ਜੇ ਤੁਸੀਂ ਮਿਸ ਕਰ ਗਏ ਹੋ, ਸੋ ਅੱਜ ਸ਼ਾਮ 7:30 ਔਰ ਕੱਲ੍ਹ ਸ਼ਾਮ 7:30, ਸੋ ਫਰਾਈਡੇ ਸ਼ਾਮ 7:30 ਔਰ ਸੈਟਰਡੇ ਸ਼ਾਮ 7:30 ਫਾਰਮਰ ਆਈ ਜੀ ਕੋਰ ਵਿਜੇ ਪ੍ਰਤਾਪ ਸਾਹਿਬ ਦੇ ਨਾਲ ਜੋ ਗੱਲਬਾਤ, ਜੇ ਇਨ ਕੇਸ ਕੋਈ ਮਿਸ ਕਰ ਗਿਆ ਤੇ ਉਹ ਸ਼ਾਮ ਨੂੰ ਪਲੇ ਹੋਏਗੀ ਔਰ ਉਸ ਤੋਂ ਬਾਅਦ ਫਿਰ ਪੈਨਲ ਡਿਸਕਸ਼ਨ ਵੀ ਹੋਏਗੀ। ਸੋ ਅੱਜ ਫਰਾਈਡੇ ਵੀ ਹੋਏਗੀ ਪੈਨਲ ਡਿਸਕਸ਼ਨ ਚੈਨਲ ਵਾਏ ਤੇ ਔਰ ਕੱਲ੍ਹ ਵੀ ਹੋਏਗੀ। ਪੰਜਾਬ ਦੇ ਲਗਭਗ ਹਰ ਮੁੱਦੇ ਨੂੰ ਉਹਦੇ ਵਿੱਚ ਟੱਚ ਕੀਤਾ ਗਿਆ, ਚਾਹੇ ਉਹ ਮੁੱਦਾ ਡਰੱਗਸ ਦੇ ਨਾਲ ਰਿਲੇਟਡ ਹੈ, ਚਾਹੇ ਉਹ ਅਸੀਂ ਸਵਾਲ ਉਹਨੂੰ ਪੁੱਛੇ ਆ ਬੇਅਦਬੀ ਦੇ ਵਿੱਚ ਇਨਸਾਫ ਕਿੱਥੇ ਖੜਾ ਹੈ, ਉਹਦੇ ਬਾਰੇ ਵੀ ਅਸੀਂ ਗੱਲਬਾਤ ਉਹਨਾਂ ਦੇ ਨਾਲ ਕੀਤੀ ਹੈ। ਸੋ ਅੱਗੇ ਮੈਂ ਹੈਡਲਾਈਨਸ ਦੇ ਵਿੱਚ ਵੀ ਸ਼ੇਅਰ ਕਰਾਂਗਾ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਹੈ, ਪਰ ਡਿਟੇਲ ਇੰਟਰਵਿਊ ਜੋ ਪੂਰਾ ਲਗਭਗ 1 ਘੰਟੇ ਦਾ ਇੰਟਰਵਿਊ ਹੈ ਜਿਹਦੇ ਵਿੱਚ ਕਿ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ, ਸੋ ਉਹਨਾਂ ਦੇ ਜਵਾਬ ਤੁਸੀਂ ਸੁਣ ਸਕਦੇ ਹੈਗੇ ਹੋ, ਸੋ ਉਹ ਤੁਸੀਂ ਦੇਖੋਗੇ। ਔਰ ਦੂਸਰਾ ਮੈਂ ਜ਼ਰੂਰ ਜ਼ਿਕਰ ਕਰਦਿਆਂ ਕਿ ਵੈਦਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਡੇ ਟਾਈਮ ਹਾਈ ਪਲੱਸ ਦੇ ਵਿੱਚ ਆ ਰਿਹਾ ਰੋਜ਼ ਹੀ, ਅੱਜ ਫਰਾਈਡੇ +4 ਹੈ, ਕੱਲ੍ਹ ਸੈਟਰਡੇ +3 ਹੈ, ਸੰਡੇ ਬ੍ਰਾਈਟ ਐਂਡ ਸਨੀ +1, ਮੰਡੇ ਫਿਰ ਬ੍ਰਾਈਟ ਐਂਡ ਸਨੀ +4, ਸੋ ਇਹ 3-4 ਦਿਨ ਅਮਨ ਜੀ ਚੰਗਾ ਹੈ ਵੈਦਰ, ਥੋੜਾ ਇੰਜੋਏ ਕਰਾਂਗੇ ਔਰ ਤੁਸੀਂ ਵੀ ਇੰਜੋਏ ਕਰਨਾ। ਤੁਹਾਡੇ ਕੀ ਪਲਾਨਸ ਨੇ ਵੀਕਐਂਡ ਦੇ?
ਵੀਕਐਂਡ ਤੇ ਯੁਧਵੀਰ ਜੀ ਜਿਸ ਤਰ੍ਹਾਂ ਤੁਸੀਂ ਆਪਾਂ ਨੂੰ ਦੱਸਿਆ ਸੀਗਾ ਕੈਟ ਸੀਰੀਜ਼ ਬਾਰੇ, ਮੈਂ ਉਹਦੇ ਐਕਚੁਲੀ ਦੋ, ਮੈਨੂੰ ਲੱਗਦਾ ਮੈਂ ਹੀ ਸਭ ਤੋਂ ਪਿੱਛੇ ਚੱਲ ਰਹੀ ਹਾਂ, ਦੋ ਐਪੀਸੋਡ ਹੀ ਮੈਂ ਦੇਖੇ ਨੇ ਐਂਡ ਬਾਕੀ ਜ਼ਰੂਰ ਮੈਂ ਵੀਕਐਂਡ ਤੇ ਪੂਰੇ ਕਰੂੰਗੀ ਐਪੀਸੋਡ ਉਹਦੇ ਜਿਹੜੇ ਰਹਿ ਗਏ ਨੇ। ਐਂਡ ਦੈਨ ਅਗੇਨ ਮੇਰੇ ਵੀ ਕੁਛ ਫਰੈਂਡਸ ਨੇ ਜੋ ਇੰਡੀਆ ਤੋਂ ਆਏ ਨੇ ਤਾਂ ਮੈਂ ਉਹਨਾਂ ਨਾਲ ਜ਼ਰੂਰ ਮਿਲੂੰਗੀ, ਹੋਪਫੁਲੀ ਸੰਡੇ ਨੂੰ ਆਪਾਂ ਮਿਲਾਂਗੇ ਐਂਡ ਵਿਲ ਸਿਟ ਟੁਗੇਦਰ।
ਵੈਰੀ ਗੁੱਡ, ਵੈਰੀ ਗੁੱਡ। ਤੁਹਾਡੇ ਜਿਹੜੇ ਫਰੈਂਡਸ ਨੇ ਸਭ ਤੋਂ ਜ਼ਿਆਦਾ ਕਿਹਨਾਂ ਦੇ ਨਾਲ ਬੈਠਣ ਦਾ ਮਜ਼ਾ ਆਉਂਦਾ, ਸਕੂਲ ਟਾਈਮ ਦੇ ਫਰੈਂਡਸ ਦੇ ਨਾਲ, ਕਾਲਜ ਟਾਈਮ ਦੇ ਫਰੈਂਡਸ ਦੇ ਨਾਲ, ਜਾਂ ਜਿਹਨਾਂ ਦੇ ਨਾਲ ਤੁਸੀਂ ਕਾਲਜ ਤੋਂ ਬਾਅਦ ਜਦੋਂ ਅਸੀਂ ਕੰਮ ਕਰਦੇ ਹਾਂ ਉਹਨਾਂ ਦੇ ਨਾਲ ਫਰੈਂਡਸ਼ਿਪ ਹੁੰਦੀ ਹੈ ਉਹਨਾਂ ਦੇ ਨਾਲ
ਜੀ। ਅਗਰ ਮੈਂ ਗੱਲ ਕਰਾਂ ਤਾਂ ਯੁਧਵੀਰ ਜੀ, ਵੈਸੇ ਮੇਰੇ ਜਿਹੜੇ ਜ਼ਿਆਦਾ ਫਰੈਂਡ ਨੇ ਉਹ ਸਕੂਲ ਟਾਈਮ ਦੇ ਹੀ ਨੇ, ਐਂਡ ਇਟ ਮੈਂ ਕਹਿ ਸਕਦੀ ਹਾਂ ਮੋਰ ਦੈਨ ਅਰਾਊਂਡ 15 ਈਅਰਸ ਕੇ ਅਸੀਂ ਸਾਰੇ ਇਕੱਠੇ ਹੈਗੇ ਆ। ਕੁਛ ਹਜੇ ਇੰਡੀਆ ਚ ਵੀ ਨੇ ਐਂਡ ਕੁਛ ਇੱਥੇ ਨੇ, ਤਾਂ ਮੈਨੂੰ ਉਹਨਾਂ ਨਾਲ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਜੋ ਸਕੂਲ ਤੋਂ ਮੇਰੇ ਨਾਲ ਨੇ ਐਂਡ ਇੰਨੇ ਸਾਲਾਂ ਤੋਂ ਅਸੀਂ ਸਾਰੇ ਇਕੱਠੇ ਹਾਂ।
ਅੱਛਾ ਤੁਸੀਂ ਸੋਚਿਆ ਕਿ ਕੀ ਕਾਰਨ ਹੈ ਕਿ ਸਕੂਲ ਟਾਈਮ ਦੇ ਫਰੈਂਡਸ ਦੇ ਨਾਲ ਬੈਠਣ ਦਾ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ? ਵਟ ਇਜ਼ ਦ ਰੀਜ਼ਨ?
ਰੀਜ਼ਨ ਮੈਨੂੰ ਵੈਸੇ ਇਹੀ ਲੱਗਦਾ ਹੁੰਦਾ ਕਿ ਛੋਟੇ ਹੁੰਦੇ ਤੋਂ ਆਪਾਂ ਉਹਨਾਂ ਦੇ ਨਾਲ ਗਰੋ ਹੋਏ ਆ, ਐਂਡ ਜਿੰਨਾ ਜ਼ਿਆਦਾ ਉਹ ਆਪਾਂ ਨੂੰ ਸਮਝਦੇ ਨੇ ਜਾਂ ਆਪਾਂ ਉਹਨਾਂ ਨੂੰ ਸਮਝ ਸਕਦੇ ਹਾਂ, ਮੈਨੂੰ ਲੱਗਦਾ ਕਿ ਅਗਰ ਆਪਾਂ ਜਿਵੇਂ ਕਾਲਜ ਦੇ ਵਿੱਚ ਵੀ ਆਪਣੇ ਫਰੈਂਡਸ ਜ਼ਰੂਰ ਹੁੰਦੇ ਨੇ, ਇੱਥੇ ਵੀ ਆ ਕੇ ਆਪਣੇ ਫਰੈਂਡਸ ਕਾਫੀ ਬਣਦੇ ਨੇ ਜਾਂ ਕੰਮ ਤੇ ਵੀ ਕਾਫੀ ਫਰੈਂਡਸ ਹੁੰਦੇ ਨੇ, ਬਟ ਇੱਕ ਜਿਹੜੀ ਅੰਡਰਸਟੈਂਡਿੰਗ ਮੇਰੇ ਹਿਸਾਬ ਨਾਲ ਹੁੰਦੀ ਆ ਉਹ ਉਨੀ ਜ਼ਿਆਦਾ ਨਹੀਂ ਅੱਛੀ ਹੁੰਦੀ ਜਿੰਨੀ ਜ਼ਿਆਦਾ ਉਹਨਾਂ ਦੇ ਨਾਲ ਹੈਗੀ ਆ।
ਜੀ ਜੀ ਜੀ, ਬੜੀ ਇੰਟਰਸਟਿੰਗ ਤੁਸੀਂ ਗੱਲ ਕਹੀ ਹੈ। ਵੈਸੇ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਸਾਰੇ ਫਰੈਂਡਸ ਬੜੇ ਪਿਆਰੇ ਹੁੰਦੇ ਆ, ਚਾਹੇ ਤੁਸੀਂ ਕੰਮ ਦੇ ਉੱਤੇ ਫਰੈਂਡਸ ਬਣਾਉਂਦੇ ਹੋ ਜਾਂ ਤੁਸੀਂ ਕਾਲਜ ਟਾਈਮ ਦੇ ਵਿੱਚ ਜਿਹੜੇ ਫਰੈਂਡਸ ਹੁੰਦੇ ਨੇ, ਕਿਉਂਕਿ ਕਾਲਜ ਟਾਈਮ ਦੇ ਉੱਤੇ ਤੁਸੀਂ ਇਕੱਠੇ ਰਹਿੰਦੇ ਹੋ 3 ਸਾਲ ਜਾਂ 4 ਸਾਲ 5 ਸਾਲ ਡਿਪੈਂਡਿੰਗ ਤੁਸੀਂ ਕਿੰਨੇ ਈਅਰ ਗ੍ਰੈਜੂਏਸ਼ਨ ਕਰਦੇ ਹੋ ਜਾਂ ਪੋਸਟ ਗ੍ਰੈਜੂਏਸ਼ਨ ਵੀ ਕਰਦੇ ਹੋ। ਔਰ ਲੇਕਿਨ ਜਿਹੜੇ ਸਕੂਲ ਟਾਈਮ ਦੇ ਫਰੈਂਡਸ ਹੁੰਦੇ ਨੇ, ਕਿਉਂਕਿ ਸਾਡੇ ਉਹਨਾਂ ਦੇ ਨਾਲ ਜੋ ਸਮੇਂ ਬੀਤਿਆ ਹੁੰਦਾ ਉਹਨਾਂ ਦੇ ਨਾਲ ਜੋ ਪਿਆਰ ਹੁੰਦਾ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਉਹ ਕਾਫੀ ਕਈ ਵਾਰ ਲੰਬਾ ਸਮਾਂ ਹੁੰਦਾ ਉਹਨਾਂ ਦੇ ਨਾਲ। ਬਟ ਕਈ ਵਾਰ ਜੇ ਤੁਹਾਡਾ ਟਾਈਮ ਸਪੈਂਡ ਛੋਟਾ ਵੀ ਹੋਵੇ ਤਾਂ ਵੀ ਸਕੂਲ ਟਾਈਮ ਦੇ ਫਰੈਂਡਸ ਦੇ ਨਾਲ ਬੈਠਣ ਦਾ ਉਹ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦਾ ਇੱਕ ਆਪਣਾ ਹੀ ਮਜ਼ਾ ਹੈ। ਸੋ ਹੋਪ ਯੂ ਹੈਵ ਅ ਗੁੱਡ ਟਾਈਮ ਵਿਦ ਯੂਰ ਫਰੈਂਡਸ, ਇੰਜੋਏ ਕਰੋ, ਇਹੀ ਮਜ਼ਾ ਹੈ। ਐਂਡ ਮੈਂ ਕੱਲ ਵੀ ਇਹੀ ਗੱਲ ਕਰ ਰਿਹਾ ਸੀਗਾ ਕਿ ਵਟ ਇਜ਼ ਮਾਈ ਰੀਅਲੀ ਰੀਅਲੀ ਮੈਨੂੰ ਜਿਹੜਾ ਮਜ਼ਾ ਆਉਂਦਾ ਹੈ, ਤਾਂ ਉਹ ਵਨ ਥਿੰਗ ਵਿਚ ਰੀਅਲੀ ਆਈ ਇੰਜੋਏ ਇਨ ਮਾਈ ਡਾਊਨ ਟਾਈਮ, ਜਦ ਮੈਂ ਕੰਮ ਨਹੀਂ ਕਰ ਰਿਹਾ, ਅਫਕੋਰਸ ਆਈ ਇੰਜੋਏ ਮਾਈ ਵਰਕ, ਮੈਨੂੰ ਕੰਮ ਤੇ ਵੀ ਉਨਾ ਹੀ ਮਜ਼ਾ ਆਉਂਦਾ, ਲੇਕਿਨ ਕੰਮ ਤੋਂ ਇਲਾਵਾ ਆਈ ਥਿੰਕ ਆਈ ਰੀਅਲੀ ਇੰਜੋਏ ਸਪੋਰਟਸ, ਖੇਲਣਾ ਸਪੋਰਟਸ ਐਂਡ ਵਾਚਿੰਗ ਸਪੋਰਟਸ, ਦਿਸ ਇਜ਼ ਅ ਨੰਬਰ ਵਨ ਥਿੰਗ ਦੈਟ ਆਈ ਇੰਜੋਏ। ਐਂਡ ਸੈਕਿੰਡ ਜੋ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜਦੋਂ ਮੈਂ ਬੈਠਦਾ ਆਪਣੇ ਫਰੈਂਡਸ ਦੇ ਨਾਲ, ਐਂਡ ਵੈਨ ਆਈ ਸੇ ਫਰੈਂਡਸ ਮੀਨਸ ਕਿ ਯੈਸ, ਜਿਹਨਾਂ ਦੇ ਨਾਲ ਫਿਰ ਆਰਾਮ ਨਾਲ ਬੈਠ ਕੇ ਖੁੱਲ੍ਹ ਕੇ ਗੱਲਬਾਤ ਹੁੰਦੀ ਹੈ, ਕੋਈ ਖਾਣਾ ਖਾ ਰਹੇ ਹੈ, ਕੋਈ ਚਾਹ ਪੀ ਰਹੇ ਹੈ, ਔਰ ਲੌਂਗ ਸੈਸ਼ਨ ਆਫ ਡਿਸਕਸ਼ਨ ਜਿੱਥੇ ਟਾਈਮ ਦਾ ਕੋਈ ਅਹਿਸਾਸ ਹੀ ਨਾ ਹੋਵੇ ਤੁਹਾਨੂੰ, ਉਹ ਪਤਾ ਹੀ ਨਾ ਹੋਵੇ ਕਿ ਜੀ ਵਕਤ ਕਿਸ ਤਰ੍ਹਾਂ ਬੀਤ ਰਿਹਾ, ਔਰ ਤੁਹਾਨੂੰ 2, 4, 5, 6, 7, 8 ਘੰਟੇ ਬਾਅਦ ਵੀ ਇੱਦਾਂ ਲੱਗੇ ਅੱਛਾ ਬੜੀ ਜਲਦੀ ਟਾਈਮ ਚਲਾ ਗਿਆ, ਔਰ ਤੁਸੀਂ ਖੁੱਲ੍ਹ ਕੇ ਹੱਸਦੇ ਹੋ, ਖੁੱਲ੍ਹ ਕੇ ਗੱਲ ਕਰਦੇ ਹੋ, ਦੈਟਸ ਅ ਬੈਸਟ ਟਾਈਮ ਦੈਟ ਯੂ ਇੰਜੋਏ। ਸੋ ਔਰ ਇਹ ਬੜਾ ਜ਼ਰੂਰੀ ਵੀ ਹੈ, ਜੇ ਤੁਸੀਂ ਸਪੋਰਟਸ ਖੇਲਦੇ ਹੋ ਤਾਂ ਉਹਦਾ ਵਿੱਚ ਵੀ ਤੁਹਾਨੂੰ ਜ਼ਰੂਰ ਅਹਿਸਾਸ ਹੋਏਗਾ ਕਿ ਫਿਜ਼ੀਕਲੀ ਮੈਂਟਲੀ ਤੁਸੀਂ ਦੋਨੋਂ ਤਰ੍ਹਾਂ ਰਿਲੈਕਸ ਹੋ ਜਾਂਦੇ ਹੋ, ਔਰ ਜੇ ਤੁਸੀਂ ਆਪਣੇ ਫਰੈਂਡਸ ਦੇ ਵਿੱਚ ਬੈਠ ਕੇ ਸਮੇਂ ਬਿਤਾਉਂਦੇ ਹੋ, ਜ਼ਰੂਰ ਬਿਤਾਉਣਾ ਚਾਹੀਦਾ, ਉਹਦੇ ਨਾਲ ਅਸੀਂ ਇੱਕ ਵਾਰ ਫਿਰ ਬਿਲਕੁਲ ਰਿਲੈਕਸ ਹੋ ਜਾਂਦੇ ਹਾਂ। ਇਹ ਦੋਨੋਂ ਚੀਜ਼ਾਂ ਬੜੀਆਂ ਜ਼ਰੂਰੀ ਨੇ। ਔਰ ਜਿਹੜਾ ਤੁਸੀਂ ਅੱਗੇ ਪਲਾਨ ਕੀਤਾ ਹੋਇਆ ਹੈ ਕੈਟ ਸੀਰੀਜ਼ ਵਾਚ ਕਰਨਾ, ਉਹ ਵੀ ਜ਼ਰੂਰੀ ਹੈ, ਕਿਉਂਕਿ ਜਦ ਤੁਸੀਂ ਕੋਈ ਵੀ ਟੀਵੀ ਪ੍ਰੋਗਰਾਮ, ਆਈ ਐਮ ਅ ਬਿਗ ਫੈਨ ਆਫ ਵਾਚਿੰਗ ਟੀਵੀ, ਮੂਵੀਜ਼ ਦੇਖਣਾ ਜਾਂ ਡਾਕੂਮੈਂਟਰੀਜ਼ ਦੇਖਣਾ ਜਾਂ ਜਿਸ ਤਰ੍ਹਾਂ ਕੋਈ ਸੀਰੀਜ਼ ਦੇਖਣਾ, ਉਹਦੇ ਨਾਲ ਵੀ ਤੁਸੀਂ ਨੌਲੇਜ ਵੀ ਮਿਲਦੀ ਹੈ, ਐਂਟਰਟੇਨਮੈਂਟ ਵੀ ਹੁੰਦੀ ਹੈ। ਕੈਟ ਜਿਹੜੀ ਇਹ ਸੀਰੀਜ਼ ਹੈ, ਇਹ ਪੰਜਾਬ ਦੇ ਉਸ ਕਾਲੇ ਦੌਰ ਦੇ ਉੱਤੇ ਬਣੀ ਹੋਈ ਹੈ। ਵੈਸੇ ਤੇ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਉਸ ਕਾਲੇ ਦੌਰ ਦੇ ਉੱਤੇ ਜੇ ਵੈਬ ਸੀਰੀਜ਼ ਬਣੇ ਤੇ ਉਹਦੇ ਮੇਰੇ ਖਿਆਲ ਨਾਲ ਕਿੰਨੇ, ਚਲੋ ਪਹਿਲਾਂ ਤੁਹਾਨੂੰ ਪੁੱਛਦੇ ਹਾਂ, ਤੁਸੀਂ ਯੰਗਸਟਰ ਹੋ ਅਮਨ ਜੀ, ਜੇ ਪੰਜਾਬ ਦੇ ਉਸ ਦੌਰ ਦੇ ਬਾਰੇ ਦੇਖਦੇ ਹਾਂ, ਤੁਹਾਡੀ ਕਿੰਨੀ ਕੁ ਜਾਣਕਾਰੀ ਹੈ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਜੋ ਸਾਡੇ ਇੰਡੀਅਨ ਸਾਈਡ ਪੰਜਾਬ ਦੀ ਗੱਲ ਕਰ ਰਹੇ, ਨੋਟ ਦਾ ਪਾਕਿਸਤਾਨ ਸਾਈਡ ਪੰਜਾਬ, ਜਿਹੜਾ ਇੰਡੀਅਨ ਸਾਈਡ ਦਾ ਪੰਜਾਬ ਹੈ, ਜੇ ਉਸ ਕਾਲੇ ਦੌਰ ਤੇ ਸਿਰਫ ਕੋਈ ਵੈਬ ਸੀਰੀਜ਼ ਬਣੇ, 1-1 ਘੰਟੇ ਦਾ ਹਰ ਐਪੀਸੋਡ ਹੋਏ, ਤਾਂ ਤੁਹਾਡੇ ਖਿਆਲ ਦੇ ਨਾਲ ਕਿੰਨੇ ਕੁ ਐਪੀਸੋਡ ਬਣਨੇ ਚਾਹੀਦੇ ਨੇ? 1 ਘੰਟੇ ਦਾ ਐਪੀਸੋਡ ਤੁਹਾਡੇ ਖਿਆਲ ਦੇ ਨਾਲ ਕਿੰਨੇ ਕੁ ਐਪੀਸੋਡ ਹੋਣਗੇ ਜਿਹਦੇ ਵਿੱਚ ਕਿ ਉਹ ਪੰਜਾਬ ਦੀ ਉਹ ਕਹਾਣੀ ਬਿਆਨ ਹੋ ਸਕੇਗੀ?
ਐਪੀਸੋਡ ਤਾਂ ਯੁਵੀ ਜੀ ਆਮ ਨੋਟ ਰੀਲੀ ਸ਼ੋਰ ਕਿ, ਬਟ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ 10-15 ਐਟਲੀਸਟ, ਬਟ ਐਪੀਸੋਡ ਦੀ ਗੱਲ ਸਾਈਡ ਤੇ ਜੇ ਆਪਾਂ ਰੱਖੀਏ ਤਾਂ ਮਤਲਬ ਮੈਂ ਇਹ ਕਹਿ ਸਕਦੀ ਕਿ ਜੋ ਇਮੋਸ਼ਨਸ ਲੋਕਾਂ ਦੇ ਉਸ ਟਾਈਮ ਤੇ ਸੀਗੇ, ਆਈ ਡੋਂਟ ਥਿੰਕ ਕਿ ਉਹ ਆਪਾਂ ਜਸਟੀਫਾਈ ਕਰ ਸਕਾਂਗੇ ਅਗਰ ਆਪਾਂ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਸੀਰੀਜ਼ ਬਣਾਉਂਦੇ ਹਾਂ। ਜੋ ਉਹਨਾਂ ਲੋਕਾਂ ਨੇ ਸਫ਼ਰ ਕੀਤਾ ਉਸ ਟਾਈਮ ਤੇ ਜਾਂ ਜੋ ਫੈਮਿਲੀਜ਼ ਨੇ ਸਫ਼ਰ ਕੀਤਾ, ਚਾਹੇ ਉਹਨਾਂ ਦੀ ਕੋਈ ਫੌਲਟ ਸੀਗੀ ਜਾਂ ਚਾਹੇ ਉਹਨਾਂ ਦੀ ਕੋਈ ਫੌਲਟ ਨਹੀਂ ਵੀ ਸੀਗੀ, ਬਟ ਉਹ ਚੀਜ਼ਾਂ ਨੂੰ ਦੁਬਾਰਾ ਪੋਰਟਰੇ ਕਰਨਾ ਮੇਰੇ ਹਿਸਾਬ ਨਾਲ ਬਹੁਤ ਮੁਸ਼ਕਿਲ ਹੋਏਗਾ।
ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ, ਉਹਨਾਂ ਇਮੋਸ਼ਨਸ ਨੂੰ ਜਸਟੀਫਾਈ ਤੇ ਕੀਤਾ ਹੀ ਨਹੀਂ ਜਾ ਸਕਦਾ, ਔਰ ਉਹਨੂੰ ਪੋਰਟਰੇ ਕਰਨਾ ਵੀ ਬਹੁਤ ਚੈਲੇਂਜਿੰਗ ਹੈ, ਬਹੁਤ ਜ਼ਿਆਦਾ ਚੈਲੇਂਜਿੰਗ ਹੈ ਉਹਨਾਂ ਹਾਲਾਤਾਂ ਨੂੰ ਬਿਆਨ ਕਰਨਾ ਕਿ ਕੁਛ ਹੋਇਆ ਉਸ ਪੰਜਾਬ ਦੇ ਉਸ ਕਾਲੇ ਦੌਰ ਦੇ ਵਿੱਚ, ਔਰ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ, ਬੇਗੁਨਾਹ ਲੋਕਾਂ ਨੇ ਬਹੁਤ ਜ਼ਿਆਦਾ, ਬਹੁਤ ਸਾਰੇ ਬੇਗੁਨਾ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ, ਤਾਂ ਹੀ ਮੈਂ ਉਹਨੂੰ ਕਾਲਾ ਦੌਰ ਕਹਿੰਦਾ, ਔਰ ਜ਼ਿਆਦਾਤਰ ਲੋਕ ਉਹਨੂੰ ਕਾਲਾ ਦੌਰ ਹੀ ਕਹਿੰਦੇ ਆ। ਉਸ ਬੇਗੁਨਾ ਲੋਕਾਂ ਦੀਆਂ ਜਾਨਾਂ ਗਈਆਂ, ਉਸ ਦੌਰ ਚ ਬਿਜ਼ਨਸ ਤਬਾਹ ਹੋ ਗਏ, ਪਰਿਵਾਰ ਤਬਾਹ ਹੋ ਗਏ, ਔਰ ਆਮ ਜਿਹੜਾ ਪੰਜਾਬੀ ਸੀਗਾ ਉਹ ਦੋਨੋਂ ਤਰਫੋਂ ਸ਼ਿਕਾਰ ਹੋ ਰਿਹਾ ਸੀ, ਦੋਨੋਂ ਤਰਫੋਂ ਉਹਦੇ ਕੋਲ, ਔਰ ਉਹਦੇ ਕੋਲ ਆਪਸ਼ਨ ਕੋਈ ਨਹੀਂ ਸੀਗੀ। ਜਿਹੜੇ ਲੀਡਰ ਸੀਗੇ ਉਹਨਾਂ ਨੇ ਇੰਨੀ ਬੁਰੀ ਤਰ੍ਹਾਂ ਟ੍ਰੀਟ ਕੀਤਾ ਪੰਜਾਬ ਦੀ ਆਪਣੀ ਹੀ ਲੀਡਰਸ਼ਿਪ ਨੇ, ਆਪਣੇ ਹੀ ਪੰਜਾਬ ਦੇ ਲੋਕਾਂ ਨੂੰ, ਕਿ ਇੱਕ ਪਾਸੇ ਪੁਲਿਸ ਦੀ ਗੋਲੀ ਔਰ ਦੂਜੇ ਪਾਸੇ ਖੜਕੂਆਂ ਦੀ ਗੋਲੀ। ਆਮ ਆਦਮੀ ਨੂੰ ਨਹੀਂ ਪਤਾ ਮੈਂ ਕਿੱਧਰ ਦੌੜਾਂ, ਔਰ ਉਹਨੂੰ ਪਤਾ ਹੀ ਨਹੀਂ ਸੀ, ਉਹਨੂੰ ਕੋਈ ਲੈਣਾ ਦੇਣਾ ਨਹੀਂ ਸੀ ਸਿਆਸਤ ਦੇ ਨਾਲ। ਉਹ ਸਿਰਫ ਆਪਣੇ ਜੋ ਲਾਈਫ ਅਸੀਂ ਇੱਥੇ ਲੀਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਥੇ ਵੀ ਉਹ ਪਿੱਛਾ ਨਹੀਂ ਛੱਡ ਰਹੇ, ਉਹ ਜਿਹੜਾ ਕਾਲੇ ਦੌਰ ਦਾ ਕਿਤੇ ਨਾ ਕਿਤੇ ਕਾਲਾ ਸਾਇਆ ਉਹ ਇੱਥੇ ਵੀ ਬਾਹਰਲੇ ਮੁਲਕਾਂ 'ਚ ਵੀ, ਅਮਰੀਕਾ, ਕੈਨੇਡਾ, ਬ੍ਰਿਟੇਨ, ਉਹ ਕਿਤੇ ਨਾ ਕਿਤੇ ਜ਼ਰੂਰ ਆਇਆ। ਲੇਕਿਨ ਆਮ ਆਦਮੀ ਸਿਰਫ ਇਹੀ ਚਾਹੁੰਦਾ ਸੀਗਾ ਕਿ ਸਵੇਰੇ ਮੈਂ ਕੰਮ 'ਤੇ ਜਾਵਾਂ, ਚਾਹੇ ਮੈਂ ਪਿੰਡ ਦੇ ਵਿੱਚ ਰਹਿੰਦਾ ਆਪਣੀ ਖੇਤੀ ਕਰਾਂ, ਆਪਣੀ ਫਸਲਾਂ ਦੀ ਟੇਕ ਕੇਅਰ ਕਰਾਂ, ਔਰ ਆਪਣੇ ਵਾਈਫ ਬੱਚਿਆਂ ਦੀ ਟੇਕ ਕੇਅਰ ਕਰਾਂ, ਬੱਚਿਆਂ ਦਾ ਮੇਰਾ ਫਿਊਚਰ ਬੈਟਰ ਹੋ ਜਾਵੇ, ਜਾਂ ਬੱਚਾ ਕਿਤੇ ਬਾਹਰ ਵਿਆਹ ਹੋ ਜਾਵੇ, ਨਿਕਲ ਜਾਵੇ, ਉਹਦੇ ਉਸ ਤੋਂ ਜ਼ਿਆਦਾ ਪੈਸਾ ਉਹਨੇ ਉਧਾਰ ਚੱਕਿਆ, ਫਸਲ ਉਹਦੀ ਠੀਕ ਹੋ ਜਾਏ, ਸ਼ਹਿਰ ਦੇ ਵਿੱਚ ਉਹਦੀ ਜੋਬ ਠੀਕ ਰਹੇ ਜਾਂ ਉਹਦਾ ਕੰਮ ਠੀਕ ਰਹੇ, ਔਰ ਉਹਦੇ ਬੱਚਿਆਂ ਨੂੰ ਐਜੂਕੇਸ਼ਨ ਮਿਲ ਜਾਏ, ਹੈਲਥ ਕੇਅਰ ਦੇ ਕੀ ਫੈਸਿਲਿਟੀਜ਼ ਨੇ, ਉਹ ਇਸੇ ਤਾਨੇ ਮਾਨੇ ਸੀਗਾ। ਇਸ ਤੋਂ ਜ਼ਿਆਦਾ ਉਹਦੀ ਕੋਈ ਸੋਚ ਨਹੀਂ ਸੀ ਆਮ ਆਦਮੀ ਦੀ। ਲੇਕਿਨ ਸਿਆਸਤਦਾਨਾਂ ਨੇ ਉਹ ਚਾਲਾਂ ਖੇਲੀਆਂ ਕਿ ਆਮ ਆਦਮੀ ਪਿਸ ਕੇ ਰਹਿ ਗਿਆ ਬੁਰੀ ਤਰ੍ਹਾਂ। ਮਤਲਬ ਚਲੋ ਇਸ ਤੋਂ ਵੱਡਾ ਕੀ ਨੁਕਸਾਨ ਹੋਏਗਾ ਕਿ ਜ਼ਿੰਦਗੀਆਂ ਲੋਕਾਂ ਦੀ ਚਲ ਗਈਆਂ। ਪੀਪਲ ਵਰ ਸ਼ਾਟ ਡੈਡ ਮਰਸੀਲੈਸਲੀ, ਟੋਰਚਰਡ, ਲੋਕਾਂ ਨੂੰ ਟੋਰਚਰ ਕੀਤਾ ਗਿਆ, ਲੋਕਾਂ ਨੂੰ ਗਾਇਬ ਕਰ ਦਿੱਤਾ ਗਿਆ, ਪੰਜਾਬੀਆਂ ਨੇ ਪੰਜਾਬੀਆਂ ਨੂੰ। ਇਹਦੇ ਤੇ ਤਾਂ ਸੀਰੀਜ਼ ਬਣੇਗੀ, ਤੁਸੀਂ 10-15 ਐਪੀਸੋਡ ਦੀ ਗੱਲ ਕਰ ਰਹੇ ਹੋ, 100 ਐਪੀਸੋਡ ਬਿਲਕੁਲ ਨਹੀਂ। ਜੇ ਮੈਨੂੰ ਕੋਈ ਅੱਜ ਆ ਕੇ ਕਹੇ ਮੈਂ ਉਹਨੂੰ ਟੇਬਲ ਤੇ ਬਹਿ ਕੇ ਡਿਸਕਸ ਕਰਾਂਗਾ, ਕੀ ਗੱਲ ਕਰ ਰਹੇ ਹੋ ਤੁਸੀਂ, 100 ਐਪੀਸੋਡ 'ਚ ਦਰਦ ਬਿਆਨ ਕਰ ਦੋਗੇ ਪੰਜਾਬ ਦੇ ਕਾਲੇ ਦੌਰ ਦਾ 100 ਐਪੀਸੋਡ ਦੇ ਵਿੱਚ 100 ਘੰਟਿਆਂ 'ਚ? ਨਹੀਂ। ਕੋਈ ਕਹਦੇ ਜੀ 1000 ਐਪੀਸੋਡ 'ਚ ਦਰਦ ਬਿਆਨ ਹੋ ਜਾਏਗਾ, ਨਹੀਂ ਸਰ, ਕਹਾਣੀ ਕਿੱਦਾਂ ਸੁਣਾਓਗੇ ਤੁਸੀਂ 1000 ਐਪੀਸੋਡ 'ਚ? 1000 ਘੰਟੇ 'ਚ ਉਸ ਪੰਜਾਬ ਦੇ ਪੂਰੇ ਕਾਲੇ ਦੌਰ ਦੀ ਕਹਾਣੀ ਸੁਣਾ ਦੋਗੇ? ਨਹੀਂ ਸੁਣਾ ਸਕਦੇ। ਜੇ 5000 ਐਪੀਸੋਡ 'ਚ ਵੀ ਕੋਈ ਕਹਾਣੀ ਸੁਣਾ ਦੇ ਤਾਂ ਮੈਂ ਕਹਾਂਗਾ ਸ਼ਾਇਦ ਥੋੜ੍ਹੀ ਜਿਹੀ ਕਹਾਣੀ ਤੁਸੀਂ ਸੁਣਾ ਸਕਦੇ ਹੋ, ਥੋੜ੍ਹੀ ਜਿਹੀ 5000 ਐਪੀਸੋਡ ਦੇ ਵਿੱਚ ਵੀ ਨਹੀਂ। ਉਹ ਕਾਲੇ ਦੌਰ ਦੀ ਜਿਹੜੀ ਕਹਾਣੀ, ਉਹਦੇ 'ਚ ਕੀ ਕੁਛ ਹੋਇਆ, ਕਿਹੜੇ ਕਿਹੜੇ ਕਿਰਦਾਰ ਹੈ, ਕਿਰਦਾਰ ਨਹੀਂ ਸਮਝ ਆਉਂਗੇ, ਇੰਨੇ ਕਿਰਦਾਰ, ਇੰਨੇ ਕਰੈਕਟਰਸ ਨੇ। ਯੂ ਹੈਵ ਟੂ ਇਸਟੈਬਲਿਸ਼ ਐਵਰੀ ਸਿੰਗਲ ਕਰੈਕਟਰ ਵਟ ਦੇ ਡਿਡ, ਯੂ ਹੈਵ ਟੂ ਜਸਟੀਫਾਈ ਦੈਟ, ਐਟਲੀਸਟ ਕਹਾਣੀ ਤਾਂ ਸੁਣਾਓਗੇ ਨਾ, ਹਰ ਕਿਰਦਾਰ ਕਿੱਥੋਂ ਸ਼ੁਰੂ ਹੋਇਆ, ਕਿੱਥੇ ਪੈਦਾ ਹੋਇਆ, ਕਿੱਥੇ ਜਵਾਨ ਹੋਇਆ, ਕਿੱਥੇ ਗਿਆ, ਕੀ ਕੀਤਾ ਉਹਨੇ, ਕਿੱਦਾਂ ਉਹਦਾ ਕੀ ਰੋਲ ਕੀ ਸੀਗਾ। ਕਿਰਦਾਰ ਹੀ ਇੰਨੇ ਜ਼ਿਆਦਾ ਕਿਰਦਾਰ ਨੇ, ਇੰਨੇ ਜ਼ਿਆਦਾ ਕਰੈਕਟਰ ਨੇ। ਕਿਹੜਾ ਕਰੈਕਟਰ ਤੁਸੀਂ ਪੰਜਾਬ ਦੇ ਕਾਲੇ ਦੌਰ 'ਚੋਂ ਕੱਢੋਗੇ? ਰਾਜੀਵ ਗਾਂਧੀ ਉਹਨਾਂ ਨੂੰ ਬਾਹਰ ਰੱਖੋਗੇ, ਸ਼੍ਰੀਮਤੀ ਇੰਦਰਾ ਗਾਂਧੀ ਉਹਨਾਂ ਨੂੰ ਬਾਹਰ ਰੱਖੋਗੇ, ਜਰਨੈਲ ਸਿੰਘ ਨੂੰ ਬਾਹਰ ਰੱਖੋਗੇ, ਕਿਹਨੂੰ ਤੁਸੀਂ ਬਾਹਰ ਰੱਖੋਗੇ? ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੂੰ ਵੀ ਤੁਸੀਂ ਰੱਖੋਗੇ ਬਾਹਰ, ਭਿੰਡਰਾਂ ਵਾਲੇ ਜੀ ਦੀ ਵੀ ਕਹਾਣੀ ਤੁਹਾਨੂੰ ਦੱਸਣੀ ਪਏਗੀ, ਕਿੱਥੇ ਪੈਦਾ ਹੋਏ, ਕੀ ਹੋਇਆ ਸਾਰਾ, ਠੀਕ ਹੈ? ਫਿਰ ਤੁਹਾਨੂੰ ਫਿਰ ਕਿਰਦਾਰ ਦੇ ਵਿੱਚ ਫੌਜ ਵੀ ਆਏਗੀ, ਡੀ ਆਰ ਆਰ ਵੀ ਆਏਗੀ, ਫਿਰ ਕੁਲਦੀਪ ਸਿੰਘ ਬਰਾੜ ਛੁੱਟੀ ਤੇ ਜਾਣ ਲੱਗਾ ਸੀਗਾ ਵਾਈਫ ਦੇ ਨਾਲ, ਫਿਰ ਕਿੱਦਾਂ ਉਹ ਇਹਦੇ ਵਿੱਚ ਆ ਗਿਆ, ਉਹਦੀ ਵੀ ਕਹਾਣੀ ਤੁਹਾਨੂੰ ਦੱਸਣੀ ਪਏਗੀ। ਫਿਰ ਜਿੰਨੇ ਤੁਹਾਡੇ ਚੀਫ ਮਿਨਿਸਟਰ ਸੀਗੇ, ਜਿੰਨੇ ਹੋਮ ਮਿਨਿਸਟਰ ਦੀ ਕੀ ਰੋਲ ਸੀਗਾ, ਪੁਲਿਸ ਦੇ ਕੀ ਰੋਲ ਸੀਗਾ, ਕਿੱਥੇ ਕੌਣ ਪੈਦਾ ਹੋਇਆ ਦੱਸੋਗੇ, ਫਿਰ ਉਹ ਇਸ ਕਹਾਣੀ ਦੇ ਵਿੱਚ ਕਿੱਦਾਂ ਆਇਆ। ਸੋ ਇਹ ਕਹਾਣੀ ਬਹੁਤ ਲੰਬੀ ਹੈ, ਇਹ ਕਿਤੇ 5-10 ਘੰਟਿਆਂ 'ਚ ਨਹੀਂ ਸੁਣਾਈ ਜਾ ਸਕੇਗੀ, ਬਹੁਤ ਲੰਬਾ ਸਮਾਂ ਇਹਨੂੰ ਲੱਗੇਗਾ ਜੇ ਕੋਈ ਇਹਨੂੰ ਬਣਾਏਗਾ ਕੋਈ ਇਹਦੇ 'ਤੇ ਕੋਈ ਵੈਬ ਸੀਰੀਜ਼। ਹਿਊਜ ਥਿੰਗ ਐਨੀਵੇ, ਉਸ ਉਹਦਾ ਦਰਦ ਵਾਕਈ ਬਿਆਨ ਨਹੀਂ ਕੀਤਾ ਜਾ ਸਕਦਾ, ਬਸ ਇਹੀ ਦੁਆ ਕੀਤੀ ਜਾ ਸਕਦੀ ਹੈ ਕਿ ਦੁਬਾਰਾ ਪੰਜਾਬ ਦੇ ਉੱਤੇ ਉਹ ਸਾਇਆ ਨਾ ਆਏ। ਪੰਜਾਬ ਅੱਜ ਵੀ ਕ੍ਰਾਈਸਿਸ 'ਚ ਹੈ, ਅਨਇੰਪਲੋਇਮੈਂਟ ਉੱਥੇ ਹੈ, ਡਰੱਗਸ ਦਾ ਚੈਲੇਂਜ ਉੱਥੇ ਹੈ। ਕੁੰਵਰ ਵਿਜੇ ਪ੍ਰਤਾਪ ਸਾਹਿਬ ਦੇ ਨਾਲ ਜਿਹੜਾ ਸਾਡਾ ਇੰਟਰਵਿਊ ਹੈ, ਤੁਸੀਂ ਅੱਜ ਅੰਦਾਜ਼ਾ ਲਾਓ ਕਿ ਕੁੰਵਰ ਵਿਜੇ ਪ੍ਰਤਾਪ ਸਾਹਿਬ ਦਾ ਮੈਂ ਜ਼ਿਆਦਾ ਤਾਂ ਨਹੀਂ, ਤੁਸੀਂ ਆਪ ਹੀ ਸ਼ਾਮ ਨੂੰ ਇੰਟਰਵਿਊ ਸੁਣ ਲੈਣਾ। ਇੱਕ ਗੱਲ ਤੇ ਉਹਨਾਂ ਨੇ ਅੱਜ ਕਹਿਤੀ ਹੈ ਕਿ ਬੇਅਦਬੀਆਂ ਦਾ, ਇਨਸਾਫ਼ ਦਾ ਚੈਪਟਰ ਕਲੋਜ਼ ਕਰ ਦਿਓ। ਦੇਖੋ ਕਿੱਡੀ ਵੱਡੀ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ, ਜਿਸ ਪਿੱਛੇ ਉਹਨਾਂ ਨੇ ਆਪਣਾ ਕੈਰੀਅਰ ਛੱਡ ਦਿੱਤਾ, 9 ਸਾਲ ਦੀ ਨੌਕਰੀ ਸੀ, ਕਹਿ ਰਹੇ ਸੀ ਇੰਟਰਵਿਊ 'ਚ ਕਹਿ ਰਹੇ 9 ਸਾਲ ਦੀ ਮੇਰੀ ਨੌਕਰੀ ਸੀਗੀ, ਛੱਡ ਦਿੱਤਾ ਉਹਨਾਂ ਨੇ, ਠੀਕ ਹੈ ਜੀ, ਉਹ ਛੱਡ ਦਿੱਤੀ ਸਾਰੀ ਲੜਾਈ ਆਮ ਆਦਮੀ ਪਾਰਟੀ ਨੇ, ਉਹਦੇ ਆਧਾਰ ਦੇ ਉੱਤੇ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਨੇ ਕਿ ਅਸੀਂ ਇਨਸਾਫ਼ ਦਿਲਾਵਾਂਗੇ ਜੀ, ਅਸੀਂ ਜਿੱਦਣ ਵੋਟਾਂ ਪੈਣਗੀਆਂ ਨਾ, ਵੋਟਾਂ ਦੀ ਜਿੱਦਣ ਗਿਣਤੀ ਹੋਏਗੀ ਅਸੀਂ ਅਗਲੇ ਦਿਨ ਤੋਂ ਕੰਮ ਕਰਨਾ ਸ਼ੁਰੂ ਕਰ ਦਾਂਗੇ, ਵੋਟਾਂ ਦੀ ਗਿਣਤੀ ਤੋਂ ਕਹਿੰਦੇ ਅਸੀਂ ਕੰਮ ਕਰਨਾ ਸ਼ੁਰੂ ਕਰ ਦਾਂਗੇ। ਅੱਜ ਕੁੰਵਰ ਵਿਜੇ ਪ੍ਰਤਾਪ ਸਾਹਿਬ ਕਹਿ ਰਹੇ ਨੇ ਜੀ ਉਹ ਲੜਾਈ 'ਚ ਹਾਰੇ ਜੇ ਨਜ਼ਰ ਆ ਰਹੇ ਨੇ, ਤੇ ਬਸ ਨੀ ਉਹਨਾਂ ਦਾ ਚੱਲ ਰਿਹਾ, ਕਿ ਉਹਨਾਂ ਨੇ ਸਾਫ਼ ਕਹਿਤਾ ਹੈ ਕਿ ਡਿਸੀਜਨ ਮੇਕਿੰਗ 'ਚ ਨਹੀਂ ਮੈਂ ਹੈਗਾ, ਪੁਲਿਸ ਪ੍ਰਸ਼ਾਸਨ ਫੇਲ, ਪੁਲਿਸ ਪ੍ਰਸ਼ਾਸਨ ਫੇਲ ਹੋ ਗਿਆ ਜੀ ਉੱਥੇ, ਉਹ ਕਹਿੰਦੇ ਜੀ ਮੈਂ ਤਾਂ ਡਿਸੀਜਨ ਮੇਕਿੰਗ ਜੀ ਮੇਰੇ ਕੋਲ ਕੋਈ ਡਿਸੀਜਨ, ਮੈਂ ਉਹਨਾਂ ਨੂੰ ਖੁਦ ਕਿਹਾ ਮੈਂ ਕਿਹਾ ਜੀ ਤੁਹਾਡਾ ਤਾਂ ਉਹਨਾਂ ਦਾ ਤਾਂ ਵੱਸ ਨਹੀਂ ਚੱਲ ਰਹੀ, ਤੁਹਾਡੀ ਕੁਰਸੀ ਤਾਂ ਕਿਤੇ MLA ਹੈਗਾ ਤੇ ਵਿਧਾਨ ਸਭਾ 'ਚ ਕਿਤੇ ਤਾਂ ਲਗਾਉਣੀ ਹੁੰਦੀ, ਉਹ ਮੈਂ ਕਿਹਾ ਕੋਨੇ 'ਚ ਲਗਾਈ ਹੈ ਤੁਹਾਡੀ ਕੁਰਸੀ, ਮੈਂ ਇੰਟਰਵਿਊ 'ਚ ਕਿਹਾ ਉਹਨਾਂ ਦੇ ਸਾਹਮਣੇ, ਮੈਂ ਕਿਹਾ ਤੁਹਾਡੀ ਕੁਰਸੀ ਤਾਂ ਤੁਹਾਡੀ ਪਾਰਟੀ ਦਾ ਵੱਸ ਚੱਲੇ ਤਾਂ ਤੁਹਾਡੀ ਕੁਰਸੀ ਜਿਹੜੀ ਹੈ ਨਾ ਅਸੈਂਬਲੀ 'ਚ ਨਾ ਲਗਾਉਣ, ਤੁਹਾਡੀ ਕੁਰਸੀ ਕਿਤੇ ਅਸੈਂਬਲੀ ਤੋਂ ਬਾਹਰ ਹੀ ਲਗਾ ਦੇਣ, ਕਿ ਤਾਂ ਕਿ ਇਸ ਬੰਦੇ ਦੀ ਆਵਾਜ਼ ਅਸੈਂਬਲੀ ਦੇ ਦਰਵਾਜ਼ੇ ਦੇ ਅੰਦਰ ਨਾ ਆਵੇ। ਤੁਹਾਡੀ ਆਪਣੀ ਪਾਰਟੀ ਤੁਹਾਡੇ ਨਾਲ ਇਹ ਕਰ ਰਹੀ ਹੈ, ਤੁਹਾਡੀ ਆਪਣੀ ਪਾਰਟੀ ਤੁਹਾਡੇ ਨਾਲ ਇਹ ਕਰ ਰਹੀ ਹੈ। ਮੈਂ ਤਾਂ ਇੰਟਰਵਿਊ ਤੇ ਔਨ ਰਿਕਾਰਡ ਪਾਤਾ ਤੁਹਾਡੀ ਆਵਾਜ਼ ਦੇ ਉੱਤੇ, ਮੈਂ ਕਿਹਾ ਤੁਹਾਡਾ ਆਪਣਾ ਚੀਫ ਮਿਨਿਸਟਰ ਤੁਹਾਡੀ ਗੱਲ ਨਹੀਂ ਸੁਣਦਾ, ਤੁਸੀਂ ਬੇਅਦਬੀ ਦੀ ਗੱਲ ਕਰ ਰਹੇ ਹੁੰਦੇ ਹੋ, ਓਪੋਜੀਸ਼ਨ ਸ਼ੋਰ ਮਚਾ ਰਿਹਾ ਹੁੰਦਾ, ਤੁਹਾਡਾ ਚੀਫ ਮਿਨਿਸਟਰ ਜਾਂ ਤੁਹਾਡੇ ਕੋਈ ਵੀ ਸੀਨੀਅਰ ਮੈਂਬਰ ਕੋਈ ਤੁਹਾਨੂੰ ਰਿਸਪੋਂਸ ਨਹੀਂ ਦਿੰਦੇ, ਤੁਸੀਂ ਇਕੱਲੇ ਹੀ ਝੰਡਾ ਚੱਕਿਆ ਹੋਇਆ ਜੀ ਅਸੀਂ ਬੇਅਦਬੀਆਂ ਦਾ ਇਨਸਾਫ਼ ਲੈਣਾ, ਇੱਦਾਂ ਕਰਨਾ, ਉੱਦਾਂ ਕਰਨਾ, ਕਿਸੇ ਦਾ ਕੋਈ ਇੰਟਰਸਟ ਹੀ ਨਹੀਂ ਇਹਦੇ ਵਿੱਚ। ਸੋ ਉਹ ਕਹਿੰਦੇ ਜੀ ਚੈਪਟਰ ਕਲੋਜ਼, ਖਤਮ ਕਰ ਦਿਓ ਚੈਪਟਰ। ਬੜਾ ਵੱਡਾ ਕ੍ਰਾਈਸਿਸ ਹੈ ਇਸ ਵੇਲੇ ਵੀ, ਮੈਂ ਤਾਂ ਹੀ ਕਹਿੰਦਾ ਪੰਜਾਬ ਜਿਹੜਾ ਇੰਡੀਅਨ ਸਾਈਡ ਪੰਜਾਬ ਹੈ, ਇਟਸ ਗੋਇੰਗ ਥਰੂ ਅ ਮੇਜਰ ਕ੍ਰਾਈਸਿਸ, ਹੋਪ ਹੋਪ ਕਰ ਸਕਦੇ ਹੋ, ਉਮੀਦ ਕਾਇਮ ਹੈ, ਲੈਟਸ ਹੋਪ। ਕੱਲ ਭਗਵੰਤ ਮਾਨ ਸਾਹਿਬ ਜਿੱਦਾਂ ਕਹਿ ਰਹੇ ਸੀ ਐਂਡ ਵਿਲ ਟੇਕ ਹਿਸ ਵਰਡ ਫੋਰ ਨਾਓ, ਉਹਨਾਂ ਨੇ ਕਿਹਾ ਹੈ ਕਿ ਥੋੜ੍ਹਾ ਸਬਰ ਕਰੋ, ਇਕੱਲੇ ਇਕੱਲੇ ਦਾ ਹਿਸਾਬ ਹੋਏਗਾ, ਪਤਾ ਨਹੀਂ ਹੁਣ ਹਿਸਾਬ ਕਰਦੇ ਨਹੀਂ ਕਰਦੇ ਕੀ ਕਰਦੇ ਆ, ਪੰਜਾਬ ਨੂੰ ਕਿਸ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਂਦੇ, ਹੋਪ ਕਰਦੇ ਹਾਂ ਕਿ ਵਧੀਆ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣ ਜੀ। ਗੱਲਬਾਤ ਸਾਡੀ ਤੁਹਾਡੀ ਇਸੇ ਤਰ੍ਹਾਂ ਜਾਰੀ ਰਹੇਗੀ, ਬਹੁਤ ਸਾਰੇ ਅਹਿਮ ਸਵਾਲ ਨੇ ਜਿਹੜੇ ਬਰਕਰਾਰ ਨੇ, ਗਰੀਸ਼ ਜੀ ਨੇ ਲਾਈਨ ਹੋਲਡ ਕੀਤੀ ਹੋਈ ਹੈ। ਹਾਂਜੀ ਤੁਸੀਂ ਆਉਂਦੇ ਰਹੋ ਸਰ, ਹੈਲੋ
ਕਿਰਿਓ ਜੀ, ਨਮਸਕਾਰ ਜੀ।
ਨਮਸਕਾਰ
ਕਿਰਿਓ ਜੀ, ਆਪਕੋ ਯਾਦ ਹੋਗਾ ਮੈਨੇ ਤੋ ਬਹੁਤ ਪਹਿਲੇ ਜਬ ਵੀ ਇਲੈਕਸ਼ਨ ਹੁਆ, ਪਹਿਲਾ ਵੀ ਸ਼ਾਇਦ ਪਤਾ ਨਹੀਂ ਇਲੈਕਸ਼ਨ ਹੁਆ ਥਾ ਨਹੀਂ ਹੁਆ ਥਾ, ਮੈਨੇ ਤੋ ਕਿਹਾ ਇਨਕੋ ਤੋ ਭਈਆ ਬਣਾ ਕੇ ਸਾਈਡ ਪੇ ਕਰ ਦੇਂਗੇ ਜੀ, ਯਾਦ ਹੈ ਆਪਕੋ? ਫਿਰ ਆਪਣੇ ਕਹਾ ਤੇ ਨਹੀਂ ਵੋ ਬੋਲੇ ਜਾਣਤੇ ਹੈ ਸਿੱਖ ਕੇ ਬਾਰੇ ਮੇ, ਧਰਮ ਕੇ ਬਾਰੇ ਮੇ, ਬਹੁਤ ਗ੍ਰੰਥ ਲਿਖੇ ਹੈ ਯੇ ਵੋ, ਬਸ ਯੇ ਕਹਿਣਾ ਚਾਹੀ, ਥੈਂਕ ਯੂ ਸੋ ਮਚ ਜੀ।
ਦੇਖੋ ਹਮੇਂ ਉਮੀਦ ਨਹੀਂ ਥੀ, ਮੈਂ ਆਪਕੀ ਬਾਤ ਸੇ ਸਹਿਮਤ ਹੂੰ, ਕਈ ਲੋਗੋਂ ਨੇ ਕਹਾ ਥਾ ਕਿ ਇਹਨਾਂ ਨੂੰ ਕਿਤੇ ਉਹਨਾਂ ਨੇ ਅੱਗੇ ਨਹੀਂ ਆਉਣ ਦੇਣਾ, ਬੜਾ ਕੁਛ ਉਹਨਾਂ ਨੇ ਕਿਹਾ ਸੀ। ਸੋ ਮੈਂ ਇਸ ਗੱਲ ਨੂੰ ਕਹਿੰਦਾ ਕਿ ਬੜੀ ਉਮੀਦ ਸੀਗੀ ਕਿ ਕਿਉਂਕਿ ਖੁਦ ਕੇਜਰੀਵਾਲ ਸਾਹਿਬ ਇਹਨਾਂ ਨੂੰ ਲੈ ਕੇ ਆਏ, ਕੇਜਰੀਵਾਲ ਸਾਹਿਬ ਨੇ ਇਹਨਾਂ ਦੇ ਪੋਸਟਰ ਲਾਏ ਹੋਏ ਸੀਗੇ ਸਾਰੇ ਪੰਜਾਬ 'ਚ, ਅੰਮ੍ਰਿਤਸਰ ਦੀ ਹਰ ਜਿਹੜੀ ਕੰਸਟੀਟੂਐਂਸੀ ਸੀ ਉੱਥੇ ਇਹਨਾਂ ਦੇ ਬੜੇ ਬੜੇ ਪੋਸਟਰ ਸੀਗੇ, ਔਰ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਆਸ਼ਵਾਸਨ ਹੀ ਦਿੱਤਾ ਗਿਆ ਸੀਗਾ ਕਿ ਕੋਈ ਗੱਲ ਨਹੀਂ ਚਿੰਤਾ ਨਾ ਕਰੋ, ਵਾਅਦਾ ਤੇ ਕੁਛ ਨਹੀਂ ਸੀਗਾ ਪਰ ਆਸ਼ਵਾਸਨ ਜਿਹਾ ਸੀਗਾ ਵੀ ਹਾਂ ਵੀ ਮਨੀਸ਼ ਸਿਸੋਦੀਆ ਸਾਹਿਬ ਇਹਨਾਂ ਨੂੰ, ਔਰ ਜਦੋਂ ਕੇਜਰੀਵਾਲ ਸਾਹਿਬ ਆਉਂਦੇ ਸੀਗੇ ਦਿੱਲੀ ਤੋਂ, ਕਿਉਂਕਿ ਇਹ ਏਅਰਪੋਰਟ ਦੇ ਅੰਦਰ ਸਰਕਾਰ ਤੇ ਇਹਨਾਂ ਦੀ ਸੀਗੀ ਨਹੀਂ, ਤੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਏਅਰਪੋਰਟ ਤੇ ਅੰਦਰ ਮੈਨੂੰ ਤੁਸੀਂ ਹੀ ਲੈਣ ਆਉਣਾ, ਇਹ ਸਪੈਸ਼ਲ ਹੁਕਮ ਸੀਗੇ ਕੇਜਰੀਵਾਲ ਸਾਹਿਬ ਦੇ, ਤੁਸੀਂ ਮੈਨੂੰ ਲੈਣ ਆਉਣਾ, ਰਿਸੀਵ ਕਰਨ ਆਉਣਾ ਉੱਥੇ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ, ਤੇ ਇਹੀ ਰਿਸੀਵ ਕਰਨ ਜਾਂਦੇ ਸੀ ਕੁੰਵਰ ਵਿਜੇ ਪ੍ਰਤਾਪ ਸਾਹਿਬ ਉਹਨਾਂ ਨੂੰ ਅੰਦਰ ਰਿਸੀਵ ਕਰਨ ਜਾਂਦੇ ਸੀਗੇ। ਸੋ ਹੋਮ ਮਿਨਿਸਟਰ ਮਤਲਬ ਚੀਫ ਮਿਨਿਸਟਰ ਤੋਂ ਬਾਅਦ ਤੁਹਾਨੂੰ ਪਤਾ ਸਭ ਤੋਂ ਇੰਪੋਰਟੈਂਟ ਪਾਵਰਫੁਲ ਪੋਰਟਫੋਲੀਓ ਜਿਹੜਾ ਚੀਫ ਮਿਨਿਸਟਰ ਤੋਂ ਬਾਅਦ ਉਹ ਹੋਮ ਮਿਨਿਸਟਰ ਦਾ ਹੁੰਦਾ, ਉਹ ਮੀਡੀਆ ਕਹਿ ਰਿਹਾ ਸੀ, ਕਮਿਊਨਿਟੀ ਕਹਿ ਰਹੀ ਸੀ, ਲੋਕ ਤੇ ਅੱਜ ਵੀ ਮੰਗ ਕਰਦੇ ਨੇ ਕਿ ਐਕਸਪੀਰੀਅੰਸ ਵੀ ਹੈ, ਨੌਲੇਜ ਵੀ ਹੈ, ਕਾਬਲੀਅਤ ਵੀ ਹੈ, ਸਾਰਾ ਕੁਛ ਹੈ, ਵੀ ਇਹਨਾਂ ਨੂੰ ਮਿਲਣਾ ਚਾਹੀਦਾ। ਲੇਕਿਨ ਉੱਥੇ ਕਹਾਣੀ ਕੁਛ ਹੋਰ ਚੱਲ ਰਹੀ ਹੈ ਪੰਜਾਬ ਦੇ ਵਿੱਚ, ਉਹ ਕੀ ਚੱਲ ਰਹੀ ਹੈ ਉਹ ਚਲੋ ਹੁਣ ਅਸੀਂ ਕੁਝ ਜ਼ਿਆਦਾ ਕਹਿਣਾ ਨਹੀਂ ਚਾਹੁੰਦੇ, ਤੁਸੀਂ ਵੀ ਸਮਝਦਾਰ ਹੈਗੇ ਹੋ, ਸਾਰਾ ਕੁਝ ਤੁਹਾਡੇ ਸਾਹਮਣੇ ਹੈ, ਤੇ ਮੌਕਾ ਉਹ ਕਹਿੰਦੇ ਨੇ ਰੁਕੋ, ਬਿਲਕੁਲ ਜੀ ਮੌਕਾ ਤੇ ਤੁਹਾਨੂੰ 5 ਸਾਲ ਕੀ, ਮੈਂ ਤੇ ਖੁਦ ਇਹ ਵੀ ਕਹਿ ਦਿੰਦਾ ਨਾਲੇ, ਮੈਂ ਤਾਂ ਕਹਿੰਦਾ ਵੀ 10 ਸਾਲ ਦਿਓ ਇਹਨਾਂ ਨੂੰ ਮੌਕਾ, 5 ਸਾਲ ਵੀ ਕਿਉਂ ਲੈਣਾ ਟਾਈਮ, ਤੁਸੀਂ 10 ਸਾਲ ਲਓ, ਬਟ ਕੁਛ ਨਾ ਕੁਛ ਵਿਜੀਬਲ ਸੁਧਾਰ ਜ਼ਰੂਰ ਕਰਦੇ ਰਹੋ। ਭਗਵੰਤ ਮਾਨ ਸਾਹਿਬ ਤੁਹਾਡੇ ਤੋਂ ਬਹੁਤ ਉਮੀਦਾਂ ਨੇ, ਔਰ ਜੇ ਤੁਸੀਂ ਕਰ ਜਾਓਗੇ ਭਗਵੰਤ ਮਾਨ ਸਾਹਿਬ ਤੁਹਾਨੂੰ ਔਰ ਤੁਹਾਡੀ ਸਰਕਾਰ ਦਾ ਦੇਣਾ ਪੰਜਾਬੀ ਸਾਰੀ ਉਮਰ ਨਹੀਂ ਦੇ ਸਕਣਗੇ, ਜੇ ਤੁਸੀਂ ਕਰ ਜਾਓਗੇ, ਤੁਸੀਂ 10 ਸਾਲ ਲੈ ਲਓ ਕੋਈ ਗੱਲ ਨਹੀਂ, ਕੁਛ ਨਾ ਕੁਛ ਹਰ ਸਾਲ ਕਰਦੇ ਰਹੋ ਥੋੜਾ 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 ਥੋੜਾ, ਔਰ 10 ਸਾਲ ਦੇ ਵਿੱਚ ਜੇ ਤੁਸੀਂ ਕਰ ਜਾਓਗੇ ਤੇ ਫਿਰ ਤੇ ਬਹੁਤ ਵਧੀਆ ਹੋ ਜਾਏਗਾ, ਫਿਰ ਤੇ ਗੱਲ ਫਿਰ ਤੁਹਾਡੀ ਜਿੱਦਾਂ ਦਿੱਲੀ 'ਚ ਵੀ ਤੁਹਾਡੀ ਹੁਣ ਸਰਕਾਰ ਜਾਂਦੀ, ਫਿਰ ਪੰਜਾਬ 'ਚ ਵੀ ਇੱਦਾਂ ਹੀ ਹੋ ਜਾਏਗਾ। ਜੇ 5 ਸਾਲ ਦੇ ਵਿੱਚ ਵੀ ਤੁਸੀਂ ਕੁਛ ਕਰ ਗਏ ਵਧੀਆ, ਕੁਛ ਦਿਖਾਉਣ ਲਈ ਹੋਇਆ, ਅਗਲੇ 5 ਸਾਲ ਤੁਸੀਂ ਬਣਾ ਗਏ, ਫਿਰ ਆਈ ਡਾਊਟ ਕਿ ਕਿਸੇ ਹੋਰ ਪਾਰਟੀ ਦੁਬਾਰਾ ਆਏਗੀ, ਜਿੱਦਾਂ ਦਿੱਲੀ 'ਚ ਹੁਣ ਤੁਹਾਡੀ ਸਲਤਨਤ ਪੱਕੀ ਆ, ਦਿੱਲੀ 'ਚ ਨਹੀਂ ਤੁਸੀਂ ਹਿਲਦੇ ਜਲਦੀ, ਦਿੱਲੀ ਤੁਹਾਨੂੰ ਨਹੀਂ ਕੋਈ ਲਾ ਸਕਦਾ। ਐਨੀਵੇਜ਼ ਗੱਲਬਾਤ ਜਾਰੀ ਰਹੇਗੀ ਜੀ, ਖਬਰਾਂ ਕਾਫੀ ਸਾਰੀਆਂ ਹੈਗੀਆਂ ਨੇ, ਔਰ 401 ਬਿਟਵੀ ਏਰੀਆ ਦੇ ਵਿੱਚ ਉੱਥੇ ਕਿਉਂਕਿ ਸਾਈਨ ਡਾਊਨ ਹੈ, ਸੋ ਉੱਥੇ ਇਸ ਸਮੇਂ ਅਸੀਂ ਦੱਸ ਦਈਏ ਕਿ ਐਜ਼ ਵੀ ਸਪੀਕ 401 ਬਿਟਵੀ ਦੇ ਨੇੜੇ ਉੱਥੇ ਇੱਕ ਸਾਈਨ ਡਾਊਨ ਹੈ, ਸੋ ਕਲੋਜ਼ ਹੈਗਾ ਬਰੋਕ ਸਟਰੀਟ ਦੇ ਨੇੜੇ, ਠੀਕ ਹੈ। 401 ਵੈਸਟ ਬਾਊਂਡ ਮੈਂ ਦੱਸਵਾਂ, ਨਾਲੇ ਵੀ ਤੁਹਾਨੂੰ ਦੱਸਵਾਂ, 401 ਵੈਸਟ ਬਾਊਂਡ ਜਿਹੜਾ ਹੈ, ਜੇ ਤੁਸੀਂ 401 ਵੈਸਟ ਬਾਊਂਡ ਟਰੈਵਲ ਕਰ ਰਹੇ ਹੋ ਅਸੀਂ ਤੁਹਾਨੂੰ ਅਪਡੇਟ ਦੇ ਦਿਆਂਗੇ ਜਦੋਂ ਉੱਥੋਂ ਸੜਕ ਖੁੱਲ ਜਾਏਗੀ। ਜੇ ਤੁਸੀਂ 401 ਤੇ ਜਾ ਰਹੇ ਹੋ, ਵੈਸਟ ਬਾਊਂਡ ਜਾ ਰਹੇ ਹੋ, ਤੇ ਵਿਟਵੀ ਬਰੋਕ ਸਟਰੀਟ ਦੇ ਨੇੜੇ ਸਾਈਨ ਥੱਲੇ ਗਿਰ ਗਿਆ, ਜਿਹਦੀ ਵਜ੍ਹਾ
इन विटबी नियर ब्रॉक स्ट्रीट वेस्टबाउंड ईस्टबाउंड चल रहा है सारा कुछ सो असी तुहानू लगातार दस दवांगे और ब्रॉक स्ट्रीट तो पहला ही इफ यू आर अप्रोचिंग ब्रॉक स्ट्रीट तो पहला ही कितने बाहर निकल जाओ जे तुसीं ब्रॉक स्ट्रीट नूं अप्रोच कर रहे हो उस तो बहुत पहला ही कितना कितने बाहर हाईवे तो तुसीं बाहर आ जाओ क्योंकि बिल्कुल गड्डियां खड़ियां ने एज वी स्पीक ये 10:35 से मैं तुहानू अपडेट दे रहा पहला तो ही है सो एज वी स्पीक ये सारा कुछ बंद है जदों खुलेगा तो तुहानू दस देंगे जी साडे स्पॉन्सर अनाउंस कर दो जी फिर हैडलाइन भी दे दीजिए
जी बिल्कुल ईसाई जीएमसी तुसी जरूर विजिट कर सकते हो अगर तुसी कोई भी नवा ट्रक खरीदना चाहते हो या तुसी अपग्रेड करना चाहते हो अपने ट्रक नूं इन्हां दे कोल एक ग्रेट सिलेक्शन है नवे ट्रक्स दी जिवें कि शेवरले सिल्वराडो जीएमसी सियारा ते होर काफी जीएम मॉडल्स ने जिन्हां तों तुसी चूज कर सकते हो जरूर तुसी इन्हां नूं कॉन्टैक्ट कर सकते हो ज्यादा जानकारी लई एट 9054757373 9054757373 ते या तुसी इन्हां नूं विजिट कर सकते हो एट 8435 वुडबाइन एवेन्यू मार्कम मेजर इंटरसेक्शन वुडबाइन एवेन्यू हाईवे 7 अली यादानी जी नाल तुसी गलबात कर सकते हो अगर तुसी मॉर्गेज संबंधी कोई भी जानकारी लेना चाहते हो चाहे वो थोड़ी फर्स्ट मॉर्गेज होए सेकंड होए डेट कंसोलिडेशन या रीन्यूअल होए जरूर तुसी इन्हां नूं कॉन्टैक्ट कर सकते हो एट 6475109494 6475109494 ते सौरभ चड्डा जी नूं तुसी कॉन्टैक्ट कर सकते हो अगर तुसी इंश्योरेंस संबंधी कोई भी जानकारी लेना चाहते हो वन पॉलिसी वन प्लान इन द वर्ल्ड ऑफ इंश्योरेंस एंड इन्वेस्टमेंट यही सारे लिए लेके आते हैं इंश्योरेंस संबंधी ज्यादा जानकारी लिए तुसी उन्होंने कॉल कर सकते हो एट 4163005055 गुडबाई निशान तुसी जरूर विजिट करो अगर तुसी कोई भी नवी या यूज कार लीज करना चाहते हो ये फ्री लाइफ टाइम ऑयल चेंज दे रहे हैं प्री ऑर्डर भी तुसी कर सकते हो अपनी न्यू 2023 निशान नू जरूर तुसी सुनील अग्रवाल जी नाल गलबात कर सकते हो ज्यादा जानकारी लिए एट 4167482900 4167482900 या विजिट कर सकते हो वुडबाइन निशान एट हाईवे 27 जस्ट साउथ ऑफ रेक्सडेल ने रियल एस्टेट की भी आप जानकारी थोनू जरूर देवांगे उस जानकारी देने लिए अपने नाल कुलदीप जी जुड़े हुए ने मैं उन्होंने भी जरूर स्वागत करना चाहूंगी वाई मीडिया वालों थोड़ा बहुत बहुत स्वागत है कुलदीप जी
हाँ जी अमन जी साउथ एशियन पल्स सुनने वाले सारे श्रोतियों ते तुहाडी समुची टीम नूं कुलदीप काइनौर वालों गुड मॉर्निंग अज मैं अपने श्रोतियों दे नाल कुछ लिस्टिंग शेयर करनी है जिदे विच पहली हैगी है ब्रैम्पटन दे विच है मेफील्ड एंड चंगूसी एरिया दे विच न्यूली बिल्ट हाउस है 51/92 फुट लॉट दे उत्ते 5 बैडरूम ते 5 वाशरूम दा है 3345 स्क्वेयर फीट दा डिटैच घर है डबल गराज है डबल डोर एंट्री है ते 4 फुल वाशरूम है सैकंड फ्लोर ते मेन फ्लोर ते डैन भी है 10 फुट दी हाई सीलिंग है सैकंड फ्लोर ते 9 फुट दी सीलिंग है ते इदे ते कोई साइड वॉक नहीं है फ्रंट ते सो टोटल 6 कारां दी पार्किंग है अपग्रेडेड 8 फीट डोरस है ते स्टोन एंड ब्रिक दी जड़ी एक्सटीरियर है ते वॉकअप बेसमेंट है सैपरेट एंट्रेंस दे नाल ए न्यूली बिल्ट हाउस है ते दूजी प्रॉपर्टी है फादर टॉबन एंड ब्रह्मली एरिया दे विच ए हैगा 62x114 फुट लॉट दे उत्ते 4+3 बैडरूम 6 वाशरूम दा डिटैच घर है डबल गराज है डबल डोर एंट्री है दे विच भी 3 फुल वाशरूम है सैकंड फ्लोर ते इहदा फैमिली रूम है जिहड़ा उहदा ओपन टू अबव है हाई सीलिंग दे नाल ते इहदे इस घर दे विच भी मेन फ्लोर ते लाइब्रेरी है इंटरलॉकिंग हैगी है स्टोन इंटरलॉकिंग स्टोन दा ड्राइवे है ते टोटल 6 कारां दी पार्किंग है इहदे विच 3 बैडरूम दी लीगल बेसमेंट है इहदे विच 2 फुल वाशरूम दे नाल सैपरेट एंट्रेंस दे नाल ते तीजी प्रॉपर्टी मैं जिहड़ी शेयर कर रहा सब ने स्रोते नाल भी बड़ी शानदार प्रॉपर्टी है असाइनमेंट सेल ते घर अपने कोल आया है नियागरा फॉल्स तो सिर्फ 3.1 किलोमीटर यानी कि लगभग 3 किलोमीटर ते डिस्टेंस ते अपने कोल एक टाउन होम आया टाउन होम आया 2 स्टोरी जेड़ा के 4 बैडरूम है उहदे विच 1713 स्क्वेयर फीट का है टाउन होम ते डबल गराज भी है इहदे विच जिहड़ी इहदे विच काफी अपग्रेड वगैरह बिल्डर तो लईआं गईआं विनाइल प्लैंक फ्लोरिंग मेन फ्लोर ते 9 फुट की सीलिंग एक्सटेंडेड कैबिनेट वगैरह ते इहदी जिहड़ी है क्लोजिंग उह अगले महीने है फरवरी दे विच फरवरी 22 नूं ते इहदी प्राइस लगाई है बड़ी जेन्युइन प्राइस है इहदी 6,50,000 सो 1700 स्क्वेयर फीट दा टाउन होम डबल गराज दे नाल 4 बैडरूम दा ते प्राइस हैगी सिर्फ 6.5 लाख ਇਹਨਾਂ ਪ੍ਰੋਪਰਟੀਜ਼ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤੇ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6478789806479998 ਤੇ ਕਾਲ ਕਰ ਸਕਦੇ ਹਨ। ਅਮਨ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ
ਜੀ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਕੁਲਦੀਪ ਜੀ ਸਾਡੇ ਨਾਲ ਜੁੜਨ ਦੇ ਲਈ, ਤੇ ਮੈਂ ਵੀ ਲਿਸਨਰਸ ਨੂੰ ਜ਼ਰੂਰ ਦੱਸ ਦੇਣਾ ਚਾਹੁੰਦੀ ਹਾਂ ਕਿ ਅਗਰ ਉਹ ਇਹਨਾਂ ਲਿਸਟਿੰਗਸ ਬਾਰੇ ਕੋਈ ਵੀ ਹੋਰ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਨੇ ਕੁਲਦੀਪ ਜੀ ਨਾਲ ਗੱਲਬਾਤ ਕਰ ਸਕਦੇ ਨੇ 6479989806479989806479988 ਤੇ। ਵਾਈ ਮੀਡੀਆ ਦੇ ਕਿਸੇ ਵੀ ਸਪੋਂਸਰ ਸੰਬੰਧੀ ਕੋਈ ਵੀ ਜਾਣਕਾਰੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨੰਬਰ 416-475-5000 ਤੇ ਕਾਲ ਕਰ ਸਕਦੇ ਹੋ, 416-475-5000 ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਫਾਲੋ ਕਰ ਸਕਦੇ ਹੋ ਫਾਰ ਟਾਈਮਲੀ ਅਥੈਂਟਿਕ ਨਿਊਜ਼ ਅਪਡੇਟ। ਫੇਸਬੁੱਕ ਤੇ ਆਪਾਂ ਵਾਈ ਮੀਡੀਆ ਕੈਨੇਡਾ, ਯੂਟਿਊਬ ਤੇ ਆਪਾਂ ਵਾਈ ਮੀਡੀਆ, ਟਵਿੱਟਰ ਤੇ ਆਪਾਂ ਵਾਈ ਮੀਡੀਆ ਗਰੁੱਪ ਤੇ ਇੰਸਟਾਗ੍ਰਾਮ ਤੇ ਆਪਾਂ ਵਾਈ ਮੀਡੀਆ ਅੰਡਰਸਕੋਰ ਗਰੁੱਪ ਦੇ ਨਾਮ ਤੋਂ ਜ਼ਰੂਰ ਤੁਸੀਂ ਸਾਨੂੰ ਫਾਲੋ ਕਰ ਸਕਦੇ ਹੋ ਫਾਰ ਆਲ ਦਾ ਅਪਡੇਟ। ਮੈਂ ਕੁਝ ਹੋਰ ਤੁਹਾਨੂੰ ਸ਼ਹਿਰ ਦੀਆਂ ਅਪਡੇਟ ਵੀ ਜ਼ਰੂਰ ਦੇਣਾ ਚਾਹੂੰਗੀ। ਆਟੋ ਇੰਸ਼ੋਰੈਂਸ ਸੰਬੰਧੀ ਅਗਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਰਮਨਜੀਤ ਸਿੱਧੂ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਕੈਨੇਡਾ ਦੇ ਅਪਰੂਵਡ ਇੰਸ਼ੋਰੈਂਸ ਬ੍ਰੋਕਰ ਨੇ, 31 ਈਅਰਸ ਦਾ ਐਕਸਪੀਰੀਅੰਸ ਹੈ, 5 provinces ਦੇ ਵਿੱਚ ਆਪਰੇਟ ਕਰਦੇ ਨੇ ਇਨ ਕੈਨੇਡਾ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ 6477-774-8507 ਜਾਂ ਤੁਸੀਂ ਈਮੇਲ ਇਹਨਾਂ ਨੂੰ ਕਰ ਸਕਦੇ ਹੋ ਰਮਨਜੀਤ@ableinsurance.ca ਤੇ ਈਮੇਲ ਕਰਕੇ ਜਾਣਕਾਰੀ ਲੈ ਸਕਦੇ ਹੋ। ਤੁਹਾਨੂੰ ਅਨਸੈਸਰੀ ਫਾਈਨੈਂਸ਼ੀਅਲ ਸਟ੍ਰੈਸ ਹੋ ਰਿਹਾ, ਤੁਸੀਂ ਆਪਣਾ ਪਹਿਲਾ ਘਰ ਖਰੀਦਣਾ ਚਾਹੁੰਦੇ ਹੋ, ਰੀਫਾਈਨੈਂਸ ਕਰਵਾਉਣਾ ਚਾਹੁੰਦੇ ਹੋ ਜਾਂ ਡੈਟ ਕੰਸੋਲੀਡੇਟ ਕਰਵਾਉਣਾ ਚਾਹੁੰਦੇ ਹੋ, ਜਗਜੀਤ ਅਰੋੜਾ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਇਹ ਬਹੁਤ ਹੀ ਐਕਸਪੀਰੀਅੰਸ ਤੇ ਹਾਰਡ ਵਰਕਿੰਗ ਮੋਰਗੇਜ ਅਲਾਇੰਸ ਏਜੰਟ ਨੇ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ @6479215293 ਤੇ। ਫਾਈਨੈਂਸ਼ੀਅਲ ਸਰਵਿਸ ਸੰਬੰਧੀ ਅਗਰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਇੰਸ਼ੋਰੈਂਸ ਟਾਈਗਰ ਨੂੰ ਕੰਟੈਕਟ ਕਰ ਸਕਦੇ ਹੋ @416-224-2800 ਤੇ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਟ੍ਰਸਟਡ ਟਰੱਕ ਸੇਲ ਜ਼ਰੂਰ ਤੁਸੀਂ ਵਿਜ਼ਿਟ ਕਰੋ ਅਗਰ ਤੁਸੀਂ ਕੋਈ ਵੀ ਨਵਾਂ ਜਾਂ ਬ੍ਰਾਂਡ ਨਿਊ ਜਾਂ ਯੂਜ਼ ਟਰੱਕ ਖਰੀਦਣਾ ਚਾਹੁੰਦੇ ਹੋ ਜਿਵੇਂ ਕਿ ਡਰਾਈ ਵੈਨਸ, ਡਰਾਈ ਕੈਬ, ਸਲੀਪਰਸ ਵੀ ਨੇ ਇਹਨਾਂ ਕੋਲ, ਰੀਫਰਸ ਵੀ ਨੇ। ਅਗਰ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਅਗਰ ਤੁਸੀਂ ਆਪਣਾ ਲੋਨ ਪੇ ਕਰਨਾ ਚਾਹੁੰਦੇ ਹੋ ਬਿਨਾਂ ਕ੍ਰੈਡਿਟ ਇਫੈਕਟ ਕੀਤੇ, ਜ਼ਿਆਦਾ ਜਾਣਕਾਰੀ ਲਈ ਟ੍ਰਸਟਡ ਟਰੱਕ ਸੇਲ ਜ਼ਰੂਰ ਕੰਟੈਕਟ ਕਰੋ 6479387700 ਜਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਡਿਕਸੀ ਐਂਡ ਡੈਰੀ ਸਾਊਥ ਕਾਰਨਰ ਤੇ ਨੇ 6900 Dixie Road Mississauga। ਲਰਨਿੰਗ ਡਿਮ ਅਕੈਡਮਿਕ ਮਿਨਿਸਟਰੀ ਇੰਸਪੈਕਟਿਡ ਸਕੂਲ ਹੈ ਤੇ ਇਹਨਾਂ ਦੇ ਕੋਲ BSID ਨੰਬਰ ਵੀ ਹੈ, ਆਫਰ ਕਰਦੇ ਨੇ OSSD ਤੇ ਹਾਈ ਸਕੂਲ ਕ੍ਰੈਡਿਟ। ਸਟੂਡੈਂਟ ਲਈ ਫਲੈਕਸੀਬਲ ਸਕੈਡਲਸ ਨੇ, ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ @416-887-0769 ਤੇ। ਸਰਕਾਰ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਸਪਾਊਸਲ ਵੀਜ਼ਾ ਸੰਬੰਧੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ @416-848-7363 ਤੇ। ਜੀ ਵੀਰ ਜੀ
ਬਹੁਤ ਸ਼ੁਕਰੀਆ ਜੀ। ਔਰ ਬਨਾਰਸੀ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਬਹੁਤ ਬਹੁਤ ਸਵਾਗਤ ਹੈ। ਆਪਕੀ ਸਿਹਤ ਕੈਸੀ ਹੈ? ਸਭ ਠੀਕ ਹੈ?
ਅਬ ਅੱਲਾ ਕਾ ਫਜ਼ਲ ਹੈ, ਬਹੁਤ ਅੱਛੀ ਹੈ। ਆਪਕੀ ਦੁਆਏ, ਛੋਟੇ ਭਾਈਓ ਕੀ ਦੁਆਏ ਔਰ ਬੀਵੀ ਕੀ ਦੁਆਏ ਬਹੁਤ ਲਗਤੀ ਹੈ। ਆਪ ਮਹਿਲ ਸੇ ਬਿਹਤਰ ਹੈ। ਮੇਰੇ ਦੋ ਸਵਾਲ ਹੈ। ਆਪਕਾ ਮੈਂ ਪ੍ਰੋਗਰਾਮ ਦੇਖ ਰਿਹਾ ਥਾ, ਆਪਨੇ ਸਾਜਾ ਆਖਰ ਕੇ ਪ੍ਰੋਗਰਾਮ ਮੇਂ ਪਾਕਿਸਤਾਨ ਕੇ ਬਾਰੇ ਮੇਂ ਜੋ ਵੀ ਅਰਜ਼ ਕੀਆ, ਜੋ ਵੀ ਹੁਕਮ ਦੀਆ, ਬਿਲਕੁਲ ਸਹੀ ਥਾ। ਆਪਨੇ ਬਤਾਇਆ ਕਿ ਪਾਕਿਸਤਾਨ ਕਾ ਸਬਸੇ ਬੜਾ ਜੋ ਮਸਲਾ ਹੈ ਵੋ ਇਕਨੋਮਿਕਸ ਹੈ, ਨੰਬਰ ਦੂਸਰਾ ਫੋਰਨ ਰਿਲੇਸ਼ਨ ਹੈ, ਨੰਬਰ ਤੀਸਰਾ ਕਰਜ਼ਾ ਹੈ, ਨੰਬਰ ਚੌਥਾ ਇਤਮਾਦ ਹੈ। ਇਹ ਬਿਲਕੁਲ ਬਜਾ ਹੈ। ਅਬ ਨਏ ਜੋ CNC ਆ ਚੀਫ ਆਫ ਕਮਾਂਡਰ ਬਣੇ ਹੁਬਨੀ ਸਰ, ਫੌਜ ਕੌਣ ਸੇ ਇਕਦਾਮ ਕਰਨੇ ਚਾਹੀਏ ਕਿ ਉਨਕਾ ਜੋ ਇਤਮਾਦ ਲੋਕੋ ਮੇਂ ਬੜੇ? ਇੱਕ ਤੋ ਯੇ ਸਵਾਲ ਹੈ। ਦੂਸਰਾ ਡਾਲਰ ਕੇ ਬਾਰੇ ਮੇਂ ਆਪ ਸੇ ਕਰੂੰਗਾ। ਡਾਲਰ ਤੋ ਹਾਰ ਕਾ ਮਹਿਲ ਹੈ, ਅਗਰ ਡਾਲਰ ਨਹੀਂ ਹੈ ਤੋ ਕਿਆ ਹੋਰ ਮੁਮਾਰ ਜ਼ਿੰਦਾ ਨਹੀਂ ਹੈ? ਇਸ ਪਰ ਵੀ ਅਰਜ਼ ਕਰੇ। ਮੈਨੇ ਕਹਾ ਹੈ ਕਿ ਹਾਏ ਰੇ ਕਿਤਨਾ ਬਦਲ ਗਿਆ ਜ਼ਮਾਨਾ, ਕਰ ਛੋੜਾ ਆਇਆ ਅਹਿਲੇ ਖਾਨਾ, ਮਹਿੰਗਾਈ ਉਫਕ ਕੋ ਛੂਨੇ ਲਗੀ ਹੈ, ਮੁਯੱਸਰ ਨਹੀਂ ਹੈ ਦੋ ਵਕਤ ਕਾ ਖਾਨਾ, ਆਪਣੇ ਮੁਲਕ ਕੋ ਲੂਟਾ ਅਪਨੋ ਨੇ, ਆਪਣੇ ਮੁਲਕ ਕੋ ਲੂਟਾ ਅਪਨੋ ਨੇ, ਚਲੇਗਾ ਨਾ ਕੋਈ ਅਬ ਬਹਾਨਾ। ਤੋ ਮੈਂ ਯੇ ਕਹਿ ਰਹਾ ਹੂੰ کہ آپ بہت عمدہ پروگرام پیش کرتے ہیں, لیکن اس کے اصلاح کیسے ہوگی, پاکستان ہم دوبارہ سے کس طرح کھڑے ہوں گے, اور ہماری فوج کا کتنا مقصد ہونا چاہیے, ایک تو ہمارا ڈیفینس ہے, دوسرا لوگوں کی اصلاح ہے, تو ان دونوں کو درمیان کون سا راستہ اختیار کریں کہ ہم پھر سے دوبارہ دنیا میں آئیں, اور دور سے ہمیں کل غرض نہیں ہے, ہمارے مذہب اسلام میں دور ہے بھی نہیں, ہم تو خراج پیش کرتے آتے ہیں, ہم ٹیکس بھی دیتے ہیں, لیکن یہ بتائیے کہ قرضہ مانگتے ہیں لیکن امداد مانگتے ہیں لیکن بھیک نہیں مانگتے, یہ مر جائیں گے بھیک نہیں مانگیں گے, لیکن آپ کیسے بار بار شعور کہ ہاں اس تمام تکلیفوں کا ایک اثر ہوا کہ پاکستان میں شعور آ گیا ہے, اور جس ملک کے لوگوں میں شعور آتا ہے وہ دوبارہ سے کھڑے ہو جاتے ہیں, ہم شیر ہیں, ہم شیرنی کی طرح دوبارہ کھڑوں گے, لیکن آپ کی اصلاح چاہیے, آپ سے مدد نہیں چاہیے, آپ کی اصلاح چاہیے, تو آپ دوبارہ سے منیر صاحب یا فوج کا کیا کردار ہونا چاہیے, ہمارے پولیٹیشین کو کس طرح سے ملک چلانا چاہیے, یہ آپ سے پوچھنا چاہیں گے, لیکن آپ کی دعاؤں سے میری صحت پیسے بہتر ہے, اور ہم انشاءاللہ اسی سال آپ کے سامنے انگریزی میں غزل سومٹ اور پوئم پیش کروں گا, ہم آپ کی اصلاح کے لیے آپ کے جو بازے پیش کرتے ہیں بہت منتظر رہتے ہیں, آپ انشاءاللہ اسی طرح ہمیں پیش کرتے رہیں, خدا حافظ خدا حافظ.
دیکھیے آپ نے بڑے امپورٹنٹ سوال بنارسی صاحب کیے ہیں, پہلی چیز تو یہ ہے کہ جو آپ نے سوال کھڑا کیا ہے کہ پاکستان کی مشکلوں میں میں نے سب سے زیادہ جو امپورٹنٹ چیز ہے ہائی لائٹ کی تھی, یس بالکل چینل وائل پہ یہ سوال آیا تھا, تو اس میں اکانومی چار مین چیلنجز میں نے پاکستان کے لسٹ کیے تھے کہ کیا مین چیلنج ہے, اس میں نمبر ون اکانومی ہے, کیونکہ اگر آپ کی اکانومی ٹھیک نہیں ہے تو پھر باقی ساری چیزیں ٹھیک نہیں ہوں گی, کوئی بھی چیز ٹھیک نہیں ہوگی, اکانومی ٹھیک ہے تو آپ عام جو لوگ ہیں, دیکھیے آج مہنگائی سے وہاں بری حالت ہو رہی ہے عام لوگوں کی, اگر آپ کی اکانومی ٹھیک ہے آپ لوگوں کو راحت دے سکتے ہیں, جو عام لوگوں کے لیے آپ گورنمنٹ کے پروگرام چلا سکتے ہیں, کچھ آٹا دال چینی گیس یہ سب آپ کچھ رعایت دے کے کچھ سستی کر سکتے ہیں, آج تو عالم رعایت دینے کی تو بعد میں بات ہے, آج تو عالم یہ ہے کہ اس کو خرید کے پہنچانا ہی مشکل ہو گیا ہے, کیونکہ جب آپ فورن ریزرو 5.8 بلین یا 5 بلین یا 6 بلین اس کے بیچ میں گھوم رہے ہیں, تو دو چار ہفتوں کا معاملہ رہ گیا ہے, آئی ایم ایف کی ٹیم ایک دو دن میں آ رہی ہے, تو وہ اگر کچھ حل کر دے گی تو ہوگا, یا کوئی جو کہا جا رہا ہے بار بار کہ جی ہمارا کوئی فرینڈلی کنٹری ہمیں کچھ رعایت دے دے گا, تو کوئی فرینڈلی کنٹری رعایت دے دے تو بات الگ ہے, تو جب اکانومی ٹھیک نہیں ہے تو کچھ ٹھیک نہیں ہے, سو سب سے پہلے اکانومی پہ فوکس ہونا چاہیے, اور فوکس کہیں نہ کہیں تین چار چیزوں پہ غلط رہا ہے, نمبر ون جو غلط فوکس رہا ہے وتھ ڈیو ریسپیکٹ میں کہنا چاہتا ہوں, سوال مشکل ہے بٹ میں پھر آئی ول ناٹ مینس مائی ورڈز, آئی کلیئرلی سے واٹ اٹ از, اور سب جانتے ہیں, ایسا نہیں ہے پاکستان میں بچہ جانتا ہے جو بات میں کہنے جا رہا ہوں, ایسا نہیں ہے کہ کسی کو نہیں پتا, سب کو پتا ہے, کوئی یہ نہیں کہہ سکتا کہ یہ بات میں نے کو نہیں کہہ دیا, کوئی پاکستان میں کوئی رائٹر کوئی پترکار کوئی ایڈیٹر کو نئی بات کو آرٹیکل میں کوئی نہیں بات دے, درجنوں آرٹیکل ہر روز لکھے جا رہے ہیں, ہر روز درجنوں آرٹیکل, سو دوسرا پوائنٹ جہاں غلط ہے وہ یہ ہے کہ کوئی ضرورت نہیں ہے ہمیں, ہم اسرائیل سے لڑائی لے کے بیٹھے ہیں پیلسٹائن کے پیچھے, ٹھیک ہے ہم نے نئی ریلیشن دنیا بھر نے ریلیشن شپ رکھ لی ہے, ہم وہاں لڑائی لے کے بیٹھے ہیں, ہم ایک پیلسٹائن میں بھی ہم نے سب سے آگے چودھری بن کے گھومنا ہے, ہم نے ٹرکی کے ساتھ بھی چودھری بن کے گھومنا ہے, ہم نے کشمیر بھی لینا ہے, ہم بڑی بڑی باتیں بہت کرتے ہیں, ہماری اپنی اکانومی ٹھیک نہیں ہے, پھر جو آپ نے کہا جی ہمیں مدد چاہیے لون چاہیے ہمیں بھیک نہیں چاہیے, تو مجھے یہ بتائیے کہ جب ہم کسی سے مانگنے ہی نکل گئے ہیں پھر ہم اس کو ٹرم لون دے دیں کچھ دے دیں وہ ایک الگ چیز ہے, لیکن دوسرا دینے کو تیار نہیں ہے کیونکہ ہم پہلے جو پیسے ہیں وہ ہم کیسے چکتا کریں گے, جب یہ ہمارا عالم ہے اور ہماری جو لیڈرشپ ہے ہماری لیڈرشپ ہمارے پترکار خود ہی کہہ دیتے ہیں کہ ہمیں امریکہ میں پیسے نہیں دیں گے کہ ہم نے یہیں سٹی بینک میں جمع کرا دینے ہیں, تو اس حالات میں سر پھر کیسے ہم اکانومی اپنی ٹھیک ہے, اور لوگوں کو ہم نے گمراہ کیا کبھی کہ جی ہم گھاس کھا لیں گے پر ہم نیوکلیئر بم جو ہے وہ ضرور بنائیں گے, ہم کشمیر ایجاد کرا دیں گے, ہم پیلسٹائن کے ساتھ کھڑے ہیں, ہم نے اسرائیل سے تعلقات نہیں بنانے, جب تک ہم ساری دنیا نے تعلقات بنا لیے ساری دنیا وہاں بزنس کر رہی ہے, ہم نے بزنس نہیں کرنا, ہم کیوں जाके डंके की चोट पे लड़ना चाहते हैं वहां पे, ठीक है। तो ये जो धर्म का ना, हर चीज में हम इस्लाम को ले आते हैं, हर चीज में हम धर्म को ले आते हैं। हमारे अपने लोग जो पाकिस्तान में इस्लाम को मानना चाहते हैं, हम उनको डिस्क्रिमिनेट कर रहे हैं। हमने आज तक ये एहसास ही नहीं किया कि चाहे कोई सिख है चाहे कोई हिंदू, इंडिया हिंदू मुस्लिम सिख ईसाई तीन सभी बंदे थे, रॉजर बिन्नी से लेके युवराज सिंह से लेके मोहम्मद शामी से लेके हर बंदे का। आज वो कह रहे हैं जी वो इंडियन पहले है, उसके बिना तो वो क्रिकेट का वर्ल्ड कप नहीं जी सकते, हॉकी का वर्ल्ड कप वो इंडिया में नहीं जी सकते। हमने उनको अलग अलग उसमें तो पहले ही बांटा हुआ था कि तुम बरेलवी हो, तुम ये हो वो, और अब हमने और बांट के
भाई एक आपको रोकूंगा, एक जो आप बहुत अच्छी बात कर रहे हैं कि हमें इसराइल से ताल्लुक ठीक करने चाहिए, लेकिन ये ध्यान में रखिए कि इमदाद और बीच में फर्क है, ये ध्यान रखिए।
सर मैं उस पॉइंट पे कह ही नहीं रहा, मैं सर वो पॉइंट कह ही नहीं रहा कि वो आपने वर्ड यूज किया। मैं तो कह रहा हूँ क्यों हमें इमदाद भी हम क्यों लें। आज का ताजा बयान प्रधानमंत्री साहब का और लोगों का आ रहा है,
ये बताइए कि वो कौन सा मुल्क है जो इमदाद नहीं मांगता। अमरीका में चाइना से लेता है, हिंदुस्तान इमदाद लेता है, तो ये नहीं कह सकते आप कि इमदाद नहीं चाहिए, इमदाद चाहिए लेकिन भीख नहीं चाहिए। हम मर जाएंगे भीख नहीं मांगेंगे, हम खुदा के नाम पर से खुदा से इमदाद मांगते हैं, अल्लाह के नाम पर दे दो, लेकिन ये तो बात हम बिल्कुल नहीं मानेंगे कि भीख मांगेंगे, मर जाएंगे भीख नहीं मांगेंगे, इमदाद मांगेंगे। और हिंदुस्तान इतना अमीर मुल्क हो गया, क्यों नहीं पाकिस्तान की मदद करता। अगर हिंदुस्तान में मुसलमान पाकिस्तान से ज्यादा रहते हैं तो छोटे मुल्क की इमदाद करनी चाहिए, लेकिन नहीं करता, उसने तो कैसे वापस कर दी, ये भी बात ध्यान में रखिएगा। लेकिन आप बातें बहुत अच्छी कर रहे हैं, आगे बताइए और रिलेशन के बारे में हम सुनेंगे, बताइए आप
जी। नहीं, मैं आपकी बात सही है बिल्कुल, इमदाद बिल्कुल। मैं इंडिया में था, मुझे अच्छी तरह याद है कि हम जब हिस्ट्री के पन्ने देखते हैं तो वो दौर हमें साफ नजर आता है कि जब एक रशिया इमदाद देता था इंडिया को, और वहां पर ना वो तस्वीर आप वो हिस्ट्री बुक्स में रिकॉर्डेड है, क्योंकि हमें शौक है अखबारों पढ़ने का, पुराना खोदते रहते हैं मामला क्या चलता रहता है। तो उसमें उन्होंने वो एक गेहूं की बोरी का एक सिग्निफिकेंस दिखाते हुए कि रशिया इंडिया को इमदाद दे रहा है। अब उसके बिल्कुल उलट हुआ है, अभी इंडिया रशिया को इमदाद दे रहा है, वीट दे रहा है। तो बिल्कुल आपकी बात ठीक है कि क्या इंडिया ने कभी इमदाद नहीं ली, एड बिल्कुल ली है, इंडिया ने एड ली है, इसमें कोई दो राय नहीं है। लेकिन आज इंडिया के फॉरन रिजर्व कभी सिंगल डिजिट में आ गए थे, 10 बिलियन 8 बिलियन 15 बिलियन, तो इंडिया के आज फॉरन रिजर्व 400 बिलियन 500 बिलियन आज 600 650 बिलियन डॉलर है। आज वो कहां, उनको क्या जरूरत है आज इमदाद की। आज बिल्कुल मैं तो बहुत बार कह चुका हूं कि इंडिया के पास आज 600 बिलियन डॉलर है, इंडिया को क्या फर्क पड़ता है 600 बिलियन डॉलर से 10 बिलियन डॉलर यहां लाइन ऑफ क्रेडिट दे दे। मैं तो एड भी नहीं कह रहा, मैं तो कह रहा हूँ लोन दे दे,
लाइन है ये बात,
लाइन ऑफ क्रेडिट दे दे,
ये बात आपने बहुत सही कही। ये आप पहले भी कह चुके हैं कि अगर इंडिया चाहे तो पाकिस्तान को 10 बिलियन लाइन ऑफ क्रेडिट दे सकता है, क्यों नहीं देता।
बिल्कुल देखिए, बिल्कुल देनी चाहिए, मैं इस बात का शुरू से हार रहा हूँ।
आप बिल्कुल सही कह रहे हैं, बिल्कुल सही कह रहे हैं।
अच्छा, अब वापस आ जाते हैं इंडिया पे, मैं आते हैं बाद में दोबारा बिल्कुल इंडिया के किरदार पे आते हैं। मैं एक मिनट के लिए जरा इधर रहना चाहता हूँ कि अभी एक तो पहले ये कि अपनी इकोनॉमी सबसे पहले नंबर वन, बाकी सब बाद में। कोविड का चैलेंज बहुत बड़ा है, इन्फ्लेशन इज स्टिल अ पार्ट ऑफ द इकोनॉमी, यू हैव टू मेक श्योर आपकी इकोनॉमी ठीक है नंबर वन, ठीक है, ये आपको बिल्कुल ठीक करना है। नंबर टू, आपने आर्मी की बात की है सर, रोज नए खुलासे, बाजवा साहब की डबल ट्रिपल गेमें सब बाहर आ रही है। कभी मतलब इमरान खान साहब को कैसे लाए, कैसे उन्होंने सब कुछ किया, उसकी बड़ी हम जितनी मर्जी उस पर डिस्कशन कर लें, डिबेट कर लें, कैसे वो खुद लेके आए, लाने से पहले भी शहबाज शरीफ को बुलाया 2018 में, शहबाज शरीफ को बुलाया, ऑन रिकॉर्ड है सब कुछ। ये जो बातें मैं कहूंगा ये नहीं कि एक आर्टिकल पढ़ के बाद मैं कह देता हूं, क्लियर कोई भी चीजें जो ऑन दी ईयर कहेंगे वो कल को कोई आपका लीडर डिनाई कर दे, मैं मान लूंगा कि वो बात जो हमने पढ़ी है, जो हमने किया वो गलत है। 2018 में इमरान खान साहब को लाने से पहले लाने की तैयारी की जनरल पाशा के टाइम से, पूरे 2011 से, उसके बाद 2018 में लाने से पहले फिर पूछा शहबाज शरीफ को, भाई तुमने तो नहीं आना है तो हमारी मर्जी से सब चलना पड़ेगा, उसने मना कर दिया, फिर लेकर आए इमरान खान को, फिर आखिरी मौके तक इमरान खान साहब को बचाने में लगे रहे, बचाने में लगे रहे, लगातार इन्होंने सबके साथ मीटिंग्स की, आखिरी मौके तक ये मीटिंग्स करते रहे। ये किरदार नहीं है, आप तो भाई फौज का थोड़ी ये किरदार है, आप मिनिस्टर अपनी मर्जी से लगा रहे हैं, आप सारी गेम ही आप खेल रहे हैं, और ये आज का थोड़ी चल रहा है। वो
बिल्कुल बजा फरमाए, बिल्कुल फौज का किरदार डिफेंस होना चाहिए बस।
लियाकत अली खान साहब को, लियाकत अली खान साहब का क्या सिलसिला होगा वो किसी को आज तक नहीं पता लगा। भुट्टो साहब को क्या वो किसी तरह जुडिशियल मर्डर था, वो असल में कोई गलती थी उनकी, वो आज तक किसी को नहीं पता लगा। 1971 में बांग्लादेश हमसे कैसे अलग हो गया हमें ये नहीं पता लगा। हमें ये नहीं पता लगा कि बेनजीर भुट्टो साहिबा का कत्ल किसने कर दिया। अब इमरान खान साहब के कत्ल की FIR नहीं दर्ज हो रही, पोस्टमार्टम नहीं हुआ, जो उनके बंदे की डेथ हुई हमें वो नहीं पता लग रहा जी। इमरान खान साहब पे एक बंदा था, दो थे, तीन थे, इसका हमें आज तक नहीं पता लगेगा। ये क्यों नहीं पता लगता, आप सोचे ये सारी चीजें जो है हमें क्यों नहीं, क्योंकि
आपने बिल्कुल सही कह रहे हैं,
आपने पूछा ना कि जनरल साहब का,
हाँ, फौज का किरदार क्या होना चाहिए,
फौज का किरदार क्या होना चाहिए। सिर्फ फौज का किरदार नेशनल डिफेंस के अलावा कुछ नहीं,
बिल्कुल सही है। जब भी जब कभी फौज ने एडमिनिस्ट्रेशन में हिस्सा दिया तो जो हम देख रहे हैं पाकिस्तान का हाल, बिल्कुल सही कह रहे हैं, और हर चीज बाहर से शुरू होती है, ये भी आप सही कर रहे हैं। इसलिए तमाम पाकिस्तानी आपके प्रोग्राम सुनते हैं, आप आगे फरमाइए क्या हम अपने मुल्क में अपनी टांगों पर किस तरह खड़े होंगे, इक्तिसादी इकोनॉमी तो है, इसके अलावा क्या हो?
मैं आपको बताता हूँ, देखिए आज भी कहीं ना कहीं जो इंडिया का मेजर कंसर्न है, ठीक है, इंडिया का मेजर कंसर्न ये है कि यस वहां से, अब वो एक अलग डिबेट है कि वहां से क्रॉस बॉर्डर टेररिज्म आता है कि नहीं आता। पाकिस्तान कहेगा कि हम भी इससे पीड़ित है, हम भी विक्टिमाइज्ड है। भाई जब ओसामा बिन लादेन वहां से मिल जाएगा, जब इतने बड़े बड़े टेररिस्ट वहां से मिल जाएंगे, तो ये जो कहना कि हम भी विक्टिमाइज्ड हैं, वो कई बार वो नैरेटिव, हमने दुनिया को नैरेटिव क्या दिया, पाकिस्तान में किस तरह का टैलेंट नहीं है, क्या कमाल के वहां पे IT के प्रोफेशनल्स हैं, क्या कमाल के हेल्थ केयर प्रोफेशनल्स हैं। इंडिया ने आज फार्मा बेच के IT में तो पैसा कमाया ही कमाया। इंडिया ने फार्मास्यूटिकल दुनिया में आज चाइना को पीछे छोड़ दिया, IT में, फार्मास्यूटिकल्स में, कई चीजों में कितना पैसा बना रहे हैं, कितना फॉरन रिजर्व इकट्ठा कर लिया। पाकिस्तान में सारा टैलेंट है, किस तरह का टैलेंट नहीं है, लेकिन हमने दुनिया को नैरेटिव क्या दिया हुआ है। हमने नैरेटिव ये दिया हुआ है कि हमारे यहाँ जी ओसामा बिन लादेन पकड़ा जाता है, हम अफगानिस्तान में तालिबान की मदद करते हैं, हम अभी तालिबान कल अमेरिका छोड़ के वहां से निकला है, हमारे ISI हेड वहां जाके चाय पी रहे हैं, फोटोएं खिंचा रहे हैं, वीडियो भेज रहे हैं दुनिया भर में, ये दिखा रहे हैं कि भाई हम इनके माई बाप हैं, मतलब दिखा कह रहे हो दुनिया को हमने तालिबान खड़ा किया है। अमेरिका को तो बहाना चाहिए था अभी अपनी गलती अमेरिका की है, अमेरिका को बहाना चाहिए था हम अपनी गलती थोपे किस पे, हम जाके वहां हीरो बन रहे हैं। उन्होंने कह दिया जी ठीक है, जो बाइडन ने फोन किया दोबारा उसके बाद, जो बाइडन ने कह दिया जी ये जो बाइडन ने हम मतलब हम तालिबान के साथ हाथ मिलाने, आज वही उन्होंने TTP को छोड़ दिया वही तालिबान लीडर्स ने, वो हमें आंखें दिखा रहे हैं। आज तालिबान के मिनिस्टर ट्विटर पर जाकर दिखा रहे हैं कि जो इंडिया ने आपका हशर किया जी 1971 में बांग्लादेश लग गया, हम भी वैसे ही कर देंगे, हम भी तुम्हारे पाकिस्तान के टुकड़े कर देंगे। उस हमारा नैरेटिव क्या है, हमारा नैरेटिव क्या है, हमारे विद ड्यू रिस्पेक्ट हमारे जो लीडर्स हैं, चाहे वो जनरल मुशर्रफ साहब से लेके डिस्प्रोपोर्शनेट एसेट का केस पाकिस्तान की अदालत में चला ना, बाद में वो कैसे रफा दफा हो रहा है वो
सब भाई, पाकिस्तान फॉरेन पॉलिसी किस तरह करेगा ये बताइए, इस पर बहस कीजिए। फॉरेन पॉलिसी पाकिस्तान की इतनी कमजोर क्यों है, अगर फॉरेन पॉलिसी सही होगी तो इकोनॉमिक भी सही होगी, इस पर जरा रोशनी डालिए।
यू कैनॉट पुट द कार्ट बिफोर द हॉर्स, यू हैव टू पुट द हॉर्स बिफोर द कार्ट, तब आपकी घोड़ा गाड़ी चलेगी, ठीक है, तब घोड़ा गाड़ी चलेगी नहीं दौड़ेगी। फॉरेन पॉलिसी नंबर टू है, नंबर वन जो है वो है इकोनॉमी, सबसे पहले
पाकिस्तान, हाँ
सारा फोकस। देखिए अगर मेरा फोकस विद ड्यू रिस्पेक्ट, मैं बहुत रिस्पेक्ट से, अगर मेरा फोकस जब मैं अभी 3.5 साल पुरानी बातें फिर लंबी हो जाएंगी, 3.5 साल अगर मेरा फोकस यही रहा कि मैंने ये नवाज शरीफ ब्रदर्स पे ही सारा फोकस रखना है, मैंने सियासत ही सारी किसी के खिलाफ करनी है, नवाज शरीफ साहब यही करते रहे, जरदारी साहब तो अपनी किसी और ही गेम में रहते हैं, जरदारी साहब तो विद ड्यू रिस्पेक्ट, अगर मेरा फोकस ये हो जाए कि मुझे 2 साल मिले 4 साल मिले, मैंने पॉलिटिकल वेंडेटा छोड़ देना है, मैंने जो जितने भी कोई दूसरे मीडिया वाले हैं, मैंने कोई इंटरफेरेंस नहीं करनी आर्मी में, जी मेरे मुताबिक IS हेड लगाओ, या मैंने पैसे नहीं खाने हैं, चाहे वो जरदारी साहब हो, ठीक है, चाहे वो शरीफ ब्रदर आ जाए, चाहे कोई आ जाए, अगर वो एक बार ये सोच लें कि हमारा सारा फोकस इकोनॉमी पे होएगा। इंडिया की इकोनॉमी घुटनों पर आ गई थी 91 में, सो मतलब के इंडिया के पास भी खाने के लिए कोई पैसे नहीं थे। मैं पुरानी बात थोड़ी कर रहा हूँ, छोड़ दी, इंडिया की तो ग्रोथ रेट ही हार्डली 1.5-2% रही है। आप 60s-70s की ग्रोथ रेट देखिए, पाकिस्तान ने लिबरलाइजेशन की, चाहे अमेरिका से मदद ली, पाकिस्तान की ग्रोथ रेट अच्छी, पाकिस्तान ओपन मार्केट की तरफ बढ़ने लगा, सब कुछ ठीक चल रहा था।